दोएरा। इस प्रकार श्री सतगुरु कीर्तक दिवस बिताए, सभा लगाए विराजई, गावे शब्द सुनाए।
वाहिगुरु जी का खालसा,
वाहिगुरु जी की फतेह।
आवो भैणे, गल मिल है अंक सहेलड़िया, मिलकर करह कहानियां समरथ कंत किया। दीन दयाल भगत वत्सल अनाथ नाथ, जगत गुरु आदि गुरु, श्री गुरु ग्रंथ साहिब सच्चे पातशाह दे पवित्र पावन चरण कमलां च नौवें पातशाह धर्म धुरंधर सतगुरु श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान ते संध्या वेले दे सजे हुए दीवाना च हाजरियां भर रही गुरु के परम प्यार च परोती हुई गुरु रंग च रंगी हुई गुरु खालसा साध संगत जी वड्डे भाग हन। नेता प्रति गुरु चरणां विच इकत्र हो के हाजरियां भर के मेरी पीरी दे मालक सतगुरु छेवें पातशाह श्री गुरु हरगोबिंद साहिब जी महाराज जी दा पवित्र पावन इतिहास बहुत ही श्रद्धा भावना अदब सत्कार सहित आप जी सरवण कर रहे। बाबा गुरदत्ता जी दे अंतम समागम अंदर बहुत सारियां सिख संगतां ने शमूलियत कीती है। बहुत वड्डा भारी समागम सजिया, संगतां हजारां दी गिणती च हाजर होईयां। भाई जोध राय भाई पाना जी ने छेवें पातशाह नूं बेनती कीती, महाराज बाबा गुरदत्ता जी दे वड्डे पुत्र बाबा धीरमल जी ने नियमानुसार जिहड़ी दस्तारबंदी है ओह धीरमल दी होनी चाहीदी है, वड्डा पुत्र है। पर धीरमल इत्थे आया नहीं, उन्हें अपने मन च कपट फरेब धारण कीता है। ते आप जी दी आग्या होवे ते असीं करतारपुर साहब जाके उत्थे जाके उन्हूं दस्तार भेट करिए, पर इह भी चंगा नहीं। आप जी दी की आग्या है, की हुक्म है कि असीं सतवें पातशाह श्री हर राय साहब जी नूं दस्तारबंदी कर दईए। तो गुरु हरगोबिंद साहब जी महाराज जी ने वचन किया, कहिंदे धीरमल साडे ताए पृथ्वी चंद दे नक्शे कदमां ते चल रहा है। जिवें पृथ्वी चंद गुरु घर नालों न्यारा हो गया, इदां धीरमल भी गुरु घर नालों न्यारा हो गया। इस करके जे दस्तारबंदी हुण करनी है तां ओह श्री हर राय साहब जी दी करो। सारे साडे सारे परिवार चो सब तो वड्डे भाग हुण इन्हां दे हन, इन्हां नूं तुसीं दस्तारबंदी करो और सारी संगत विच इन्हां दा नाम उजागर होवे। सतगुरां दा वचन मन के सब तो पहली दस्तार जिहड़ी है ओह बाबा बुढ़ा साहब दे परिवार चो दित्ती जांदी रही है। इस करके भाई पाना जी जो बाबा बुढ़ा साहब जी दे साहिबजादे ने, उन्होंने सब तो पहला श्री गुरु हर राय साहब जी दे सीस ते दस्तारबंदी कीती है। उन्हां तो बाद होर जिन्नियां सिख संगतां ने वारो वेरी सब ने दस्तारां भेट कीतियां, जिन्ने गुरु घर दे मसंद आए ने उन्होंने भेट कीतियां, दस्तारां दे अंबार लग गए हन। श्री गुरु हर राय साहब जी महाराज जी दी वडियाई सारी संगत विच उजागर हुई है और संगत दे अंदर परमात्मा वल्लों ही कुछ एहो जी सोझी सुझ रही है कि लगदा आउण वाले समें विच गुरु हरगोबिंद साहब तो बाद गुरु भी श्री गुरु हर राय साहब ही होणगे। एदां दा अनुभव, एदां दा इलहाम सारी संगत दे हिरते विच सुते सिद्धी हो रहा है ਉਹ ਇਸ ਪ੍ਰਕਾਰ ਨਾਲ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਉਜਾਗਰ ਹੋਇਆ। ਸੰਗਤਾਂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਨਾਂ ਲੈ ਕੇ ਅਸੀਸਾਂ ਦੇ ਰਹੀਆਂ। ਤੇ ਉਧਰ ਧੀਰ ਮੱਲ ਜੋ ਬੜਾ ਕੁਟਲ ਹੈ, ਕ੍ਰੋਧੀ ਹੈ, ਦਵੈਸ਼ੀ ਹੈ, ਧੀਰ ਮੱਲ ਨੂੰ ਲੋਕ ਤਰਕਾਰਾਂ ਪਾ ਰਹੇ ਨੇ, ਉਹਦੀ ਨਿੰਦਾ ਕਰ ਰਹੇ ਨੇ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਹੋਈ ਹੈ। ਉਸ ਤੋਂ ਉਪਰੰਤ ਗੁਰੂ ਘਰ ਦੇ ਅੰਦਰ ਜਿਵੇਂ ਸਮਾਗਮ ਹੋ ਰਹੇ ਨੇ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀਓ, ਦੁਇਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੇ ਸਮਾਗਮ ਤੋਂ ਬਾਅਦ ਕੁਝ ਦਿਨ ਹੋਰ ਸ੍ਰੀ ਕੀਰਤਪੁਰ ਸਾਹਿਬ ਨਗਰ ਵਿਚ ਬਤੀਤ ਕੀਤੇ ਹਨ।
ਸਭਾ ਲਗਾਏ ਬਿਰਾਜੇ, ਗਾਵੇ ਸ਼ਬਦ ਸੁਣਾਏ।
ਸਭਾ ਸਜਾ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੇਤਾ ਪ੍ਰਤੀ ਦੀਵਾਨ ਚ ਸੰਗਤ ਨੂੰ ਬੈਠ ਕੇ ਦਰਸ਼ਨ ਦਿੰਦੇ ਨੇ। ਸਵੇਰ ਦੇ ਸਮੇਂ ਵੀ ਦੀਵਾਨ ਸਜਦਾ ਹੈ, ਸੰਧਿਆ ਦੇ ਸਮੇਂ ਵੀ ਦੀਵਾਨ ਸਜਦਾ ਹੈ। ਸਜੇ ਦੀਵਾਨ ਚ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਦਰਸ਼ਨ ਬਖਸ਼ਦੇ ਨੇ। ਉਥੇ ਨਾਲ ਸਤਿਗੁਰਾਂ ਦੇ ਦਰਬਾਰ ਵਿਚ ਸੁਬਹਾ ਸ਼ਾਮ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਰਾਗੀ ਸਿੱਖ ਬੜੇ ਪਿਆਰ ਨਾਲ ਰਬਾਬਾਂ ਦੇ ਨਾਲ, ਮਿਰਦੰਗਾਂ ਦੇ ਨਾਲ, ਸਾਜਾਂ ਦੇ ਨਾਲ ਮਿਲਤ ਕਰਕੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਕੇਤਕ ਸੰਗਤ ਲਈਏ ਮਸੰਦ।
ਇਸੇ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਦੇ ਜਿਹੜੇ ਮਸੰਦ ਨੇ ਖਾਲਸਾ ਜੀ, ਵੈਸੇ ਅੱਜ ਕੱਲ ਜੇ ਕਿਸੇ ਨੂੰ ਮਾੜਾ ਕਹਿਣਾ ਹੋਵੇ ਤੇ ਆਪਾਂ ਮਸੰਦ ਕਹਿ ਦਿੰਦੇ ਹਾਂ ਵੀ ਇਹ ਮਸੰਦ ਹੈ, ਪਰ ਮਸੰਦ ਸ਼ਬਦ ਜਿਹੜਾ ਬੜਾ ਉੱਤਮ ਸ਼ਬਦ ਹੈ, ਪਰ ਮਸੰਦਾਂ ਨੇ ਚੂੰਕਿ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਸਨ, ਬਹੁਤ ਜ਼ਿਆਦਾ ਭੈੜੇ ਖੋਟੇ ਕਰਮ ਕੀਤੇ ਸਨ, ਇਸ ਕਰਕੇ ਜਿਹੜਾ ਮਸੰਦ ਸ਼ਬਦ ਹੈ ਉਹ ਮਸੰਦ ਸ਼ਬਦ ਨੂੰ ਆਪਾਂ ਮਾੜਾ ਸਮਝਣ ਲੱਗ ਪਏ। ਕਿਸੇ ਨੂੰ ਮਾੜਾ ਕਹਿਣਾ ਹੋਵੇ ਤੇ ਮਸੰਦ ਕਹਿ ਦਿੰਦੇ ਹਾਂ, ਪਰ ਅਸਲ ਵਿਚ ਮਸੰਦ ਦਾ ਮਤਲਬ ਹੈ ਮਸਲਦ ਨਾਲ ਜੁੜਿਆ ਹੋਇਆ। ਮਸਲਦ ਕਹਿੰਦੇ ਨੇ ਗੱਦੀ ਨੂੰ, ਜਿਹੜਾ ਗੱਦੀ ਨਾਲ ਜੁੜ ਕੇ ਕਾਰ ਕਰਦਾ, ਕੰਮ ਕਰਦਾ, ਉਹਨੂੰ ਕਹਿੰਦੇ ਨੇ ਮਸੰਦ। ਹੁਣ ਗੱਦੀ ਗੁਰੂ ਨਾਨਕ ਸਾਹਿਬ ਦੀ ਆ, ਉਹਦੇ ਨਾਲ ਜੁੜ ਕੇ ਜਿਹੜਾ ਕੰਮ ਕਰ ਰਿਹਾ ਉਹਨੂੰ ਮਸੰਦ ਕਹਿੰਦੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਮਸੰਦ ਬੜੇ ਭਲੇ ਕਰਮ ਕਰਦੇ ਰਹੇ, ਵਿਚ ਕੁਝ ਕੁਝ ਮਾੜੇ ਮਸੰਦ ਸਨ, ਪਰ ਦਸਵੇਂ ਪਾਤਸ਼ਾਹ ਦੇ ਸਮੇਂ ਮਸੰਦ ਪ੍ਰਥਾ ਬਹੁਤ ਜ਼ਿਆਦਾ ਵਿਗੜ ਗਈ, ਜਿਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਸੰਦਾਂ ਦੀ ਪ੍ਰਥਾ ਬੰਦ ਕਰਨੀ ਪਈ। ਔਰ ਸਤਿਗੁਰਾਂ ਨੇ ਸੰਗਤ ਦੇ ਵਿਚੋਂ ਮਸੰਦਾਂ ਨੂੰ ਪਾਸੇ ਕਰਕੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਜਿੰਨੀ ਸੰਗਤ ਹੈ ਉਹ ਡਾਇਰੈਕਟ ਗੁਰੂ ਨਾਨਕ ਦੀ ਗੱਦੀ ਨਾਲ ਜੁੜੇ, ਵਿਚਕਾਰ ਕਿਸੇ ਨੂੰ ਵਿਚੋਲਾ ਪਾਉਣ ਦੀ ਲੋੜ ਨਹੀਂ ਹੈ। ਜੇ ਕਿਸੇ ਨੇ ਦਸਵੰਦ ਦੀ ਮਾਇਆ ਭੇਟ ਕਰਨੀ ਹੈ, ਕੋਈ ਵਸਤੂ ਭੇਟ ਕਰਨੀ, ਤੇ ਮਸੰਦਾਂ ਨੂੰ ਦੇਣ ਦੀ ਲੋੜ ਨਹੀਂ, ਉਹ ਸਿੱਧੇ ਗੁਰੂ ਘਰ ਆਉਣ ਤੇ ਆ ਕੇ ਆਪਣੀਆਂ ਭਾਵਨਾਵਾਂ ਸਹਿਤ ਆਪਣੀਆਂ ਵਸਤੂਆਂ, ਦਸਵੰਦ ਦੀ ਮਾਇਆ ਜਾਂ ਹੋਰ ਭੇਟਾਵਾਂ ਨੇ ਉਹ ਸਿੱਧੀਆਂ ਗੁਰੂ ਚਰਨਾਂ ਵਿਚ ਅਰਪਣ ਕਰਨ। ਤੋ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਤਕਰੀਬਨ ਮਸੰਦ ਪ੍ਰਥਾ ਜ਼ਿਆਦਾ ਚੱਲੀ ਸੀ, ਤੇ ਮਸੰਦਾਂ ਦਾ ਕੰਮ ਹੁੰਦਾ ਸੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਇਕੱਠੇ ਕਰਨਾ, ਔਰ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ। ਤੋ ਇਸ ਪ੍ਰਕਾਰ ਨਾਲ ਇਹ ਜਿਹੜੇ ਮਸੰਦ ਨੇ ਬਹੁਤ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਕਰ ਕਰ ਬੰਧਨ ਜੁਗ ਕਰ ਬੰਦ,
ਔਰ ਬੰਦਨਾ ਕਰਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਬੰਦਨਾ ਕਰਦੇ ਹਨ।
ਹੁਕਮ ਪਾਏ ਨਿਜ ਸਦਨ ਸਿਧਾਰੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਫਿਰ ਮਹਾਰਾਜ ਜੀ ਕੋਲ ਆਗਿਆ ਮੰਗਦੇ ਨੇ। ਸਿੱਖ ਮਸੰਦ ਵੀ ਆਗਿਆ ਮੰਗਦੇ, ਮਹਾਰਾਜ ਹੁਣ ਸਾਨੂੰ ਆਗਿਆ ਬਖਸ਼ੋ। ਤੋ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਨ੍ਹਾਂ ਮਸੰਦਾਂ ਨੇ ਵਾਪਸ ਚਾਲੇ ਪਾਏ ਹਨ।
ਜਹਾਂ ਕਹਾਂ ਗੁਰ ਸੁਜਸ ਉਚਾਰੇ,
ਜਿੱਥੇ ਕਿੱਥੇ ਵੀ ਜਾਂਦੇ ਨੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਕਰਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹਰ ਥਾਂ ਤੇ ਹਰ ਜਗ੍ਹਾ ਤੇ, ਚਾਹੇ ਉੱਤਰ ਨੂੰ ਜਾ ਰਹੇ ਨੇ, ਦੱਖਣ ਨੂੰ ਜਾ ਰਹੇ ਨੇ, ਪੂਰਬ ਨੂੰ, ਪੱਛਮ ਨੂੰ, ਚਾਰਾਂ ਦਿਸ਼ਾਵਾਂ ਚ ਕਿਸੇ ਪਾਸੇ ਵੀ ਕੋਈ ਜਾ ਰਿਹਾ ਹੈ, ਤੇ ਜਾਂਦੇ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਰਦੇ ਹਨ।
ਕੀਰਤਕ ਸਤਿਗੁਰ ਕੇ ਡਿੱਗ ਰਹੇ,
ਕਈ ਸਿੱਖ ਤੇ ਕਈ ਮਸੰਦ ਸਤਿਗੁਰਾਂ ਦੇ ਕੋਲ ਹੀ ਰਹਿ ਗਏ, ਉਨ੍ਹਾਂ ਦਾ ਮਨ ਨਹੀਂ ਕੀਤਾ ਘਰਾਂ ਨੂੰ ਵਾਪਸ ਮੁੜਨ ਦਾ। ਇਹੋ ਜਿਹਾ ਆਨੰਦ ਸਤਿਗੁਰਾਂ ਦੀ ਸੰਗਤ ਕਰਕੇ ਆਇਆ ਕਿ ਉਨ੍ਹਾਂ ਨੂੰ ਆਪਣੇ ਪਿਛਲੇ ਕੰਮ ਕਾਰ ਕੰਮ ਧੰਦੇ ਭੁੱਲ ਗਏ ਔਰ ਉਹ ਸਤਿਗੁਰੂ ਜੋਗੇ ਹੀ ਰਹਿ ਗਏ ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਹੀ ਰਹਿ ਕੇ ਮਹਾਰਾਜ ਜੀ ਦੀ ਸੰਗਤ ਦਾ ਆਨੰਦ ਮਾਣਨ ਲੱਗੇ।
ਦੀਪ ਮਾਲ ਕੋ ਮੇਲਾ ਲਹੇ,
ਇਸ ਕਰਕੇ ਰਹਿ ਗਏ ਕਿਉਂਕਿ ਆਉਣ ਵਾਲੇ ਕੁਝ ਸਮੇਂ ਤੱਕ ਦੀਪ ਮਾਲਾ ਦਾ ਮੇਲਾ ਆ ਰਿਹਾ। ਜਿਹੜੇ ਸਿੱਖ ਰਹਿ ਗਏ ਉਨ੍ਹਾਂ ਨੇ ਸੋਚਿਆ ਵੀ ਦੁਬਾਰਾ ਫਿਰ ਕਿੱਥੇ ਆਇਆ ਜਾਣਾ, ਹੁਣ ਦੀਵਾਲੀ ਦਾ ਮੇਲਾ ਆ ਰਿਹਾ ਤੇ ਦੀਵਾਲੀ ਦਾ ਮੇਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਮਨਾ ਕੇ ਹੀ ਹੁਣ ਵਾਪਸ ਜਾਵਾਂਗੇ। ਇੱਦਾਂ ਦੀ ਭਾਵਨਾ ਰੱਖ ਕੇ ਬਹੁਤ ਸਾਰੀ ਸੰਗਤ ਮਸੰਦ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਹੀ ਰਹਿ ਗਏ।
ਥੋੜੇ ਦਿਵਸ ਐ ਤਿਸ ਮਾਏ, ਸੋ ਕਰ ਕੇ ਨਿਜ ਘਰ ਕੋ ਜਾਏ।
ਸੰਗਤ ਦੇ ਮਨ ਦੀ ਇਹ ਭਾਵਨਾ ਸੀ ਕਿ ਥੋੜੇ ਦਿਨਾਂ ਤੱਕ ਦੀਪ ਮਾਲਾ ਦਾ ਦੀਵਾਲੀ ਦਾ ਜੋੜ ਮੇਲਾ, ਜਿਹਨੂੰ ਖਾਲਸਾ ਬੰਦੀ ਛੋੜ ਦਿਵਸ ਦੇ ਨਾਂ ਨਾਲ ਮਨਾਉਂਦਾ ਹੈ, ਕਿ ਬੰਦੀ ਛੋੜ ਦਿਵਸ ਦਾ ਦਿਹਾੜਾ ਆ ਰਿਹਾ, ਦੀਪ ਮਾਲਾ ਦਾ ਦਿਹਾੜਾ ਆ ਰਿਹਾ ਤੇ ਦੀਪ ਮਾਲਾ ਦਾ ਦਿਹਾੜਾ ਹੁਣ ਸਤਿਗੁਰਾਂ ਦੇ ਚਰਨਾਂ ਵਿਚ ਮਨਾ ਕੇ, ਸਤਿਗੁਰਾਂ ਦੇ ਚਰਨਾਂ ਵਿਚ ਰਹਿ ਕੇ ਬੰਦੀ ਛੋੜ ਦਿਵਸ ਮਨਾ ਕੇ ਫੇਰ ਅਸੀਂ ਹੁਣ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ।
ਕਬ ਕਬ ਸਤਿਗੁਰ ਚੜੈ ਤੁਰੰਗ,
ਇਹਦਾ ਬਹੁਤ ਸਾਰੀ ਸੰਗਤ ਇੱਥੇ ਕੀਰਤਪੁਰ ਸਾਹਿਬ ਹੀ ਰਹਿ ਗਈ। ਇਧਰ ਮਹਾਰਾਜ ਛੇਵੇਂ ਪਾਤਸ਼ਾਹ ਕਦੇ ਕਦੇ ਜਦੋਂ ਮੇਰੇ ਸਾਹਿਬ ਜੀ ਦੇ ਮਨ ਦਾ ਫੁਰਨਾ ਹੁੰਦਾ ਹੈ, ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੁੰਦੇ ਨੇ,
ਦੇਖੇ ਸਤਦਰਵ ਤੀਰਥ ਰੰਗ,
ਕਦੇ ਕਦੇ ਘੋੜੇ ਤੇ ਸਵਾਰ ਹੋ ਕੇ ਲਾਗੇ ਸਤਲੁਜ ਦਰਿਆ ਕੀਰਤਪੁਰ ਸਾਹਿਬ ਦੇ ਨੇੜਿਓ ਦਰਿਆ ਵਗਦਾ ਔਰ ਇਸ ਦਰਿਆ ਦਾ ਨਾਂ ਸਤਲੁਜ ਦਰਿਆ, ਇਹਨੂੰ ਸਤਦਰਵ ਵੀ ਕਹਿੰਦੇ ਨੇ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਈ ਵਾਰ ਦਰਿਆ ਦੇ ਕੰਢੇ ਕੰਢੇ ਸੈਰ ਕਰਦੇ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ ਦਰਿਆ ਦੇ ਕੰਢੇ ਕੰਢੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰਦੇ ਹਨ।
ਮੰਦ ਮੰਦ ਹੈ ਸੈਲਨ ਤਰੈ, ਸੈਲ ਕ੍ਰਿਤ ਸੁੰਦਰ ਥਲ ਫਿਰੇ,
ਮੰਦ ਮੰਦ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਰਸਤੇ ਚ ਚੱਲੇ ਜਾਂਦੇ ਨੇ ਔਰ ਸਤਲੁਜ ਦਰਿਆ ਦੇ ਕੰਢੇ ਕੰਢੇ ਮਹਾਰਾਜ ਜੀ ਜਾਂਦੇ ਹੋਏ ਦਰਿਆ ਵੇਖਦੇ ਜਾਂਦੇ ਨੇ, ਨਾਲੇ ਦਰਿਆ ਵਗਦਾ ਵੇਖਦੇ ਨੇ, ਨਾਲੇ ਸਤਿਗੁਰੂ ਜੀ ਦਰਿਆ ਦੇ ਕਿਨਾਰੇ ਤੇ ਸੈਰ ਕਰਦੇ ਹਨ।
ਨੇਤਰ
ਤੁੰਗ ਦਾ ਲਿਗ ਲਾਗੇ ਪਹਾੜ, ਜਿਹਨੂੰ ਅੱਜ ਕੱਲ ਆਪਾਂ ਨੈਣਾ ਦੇਵੀ ਕਹਿੰਦੇ ਹਾਂ ਨਾ, ਇਹ ਨੇਤਰ ਤੁੰਗ ਦਾ ਟਿੱਲਾ ਹੈ। ਕਲਗੀਧਰ ਜੀ ਨੇ ਦਸਮ ਗ੍ਰੰਥ ਸਾਹਿਬ ਦੇ ਅੰਦਰ ਇਹਦਾ ਜ਼ਿਕਰ ਕਈ ਥਾਵਾਂ ਤੇ ਕੀਤਾ, ਨੇਤਰ ਤੁੰਗ ਕੇ ਚਰਨ ਤਾਰ ਸਤਦਰਵ ਤੀਰ ਤੁਰੰਗ, ਸ੍ਰੀ ਭਗਵਤ ਪੂਰਨ ਕੀਓ ਰਗਭਰ ਕਥਾ ਪ੍ਰਸੰਗ। ਜਿਹੜਾ ਮਹਾਰਾਜ ਜੀ ਨੇ ਦਸਮ ਗ੍ਰੰਥ ਸਾਹਿਬ ਦਾ ਬਹੁਤ ਸਾਰਾ ਜਿਹੜਾ ਹਿੱਸਾ ਲਿਖਿਆ ਉਹ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਨੈਣਾ ਦੇਵੀ ਦੇ ਟਿੱਲੇ ਦੇ ਥੱਲੇ, ਉਪਰ ਪਹਾੜ ਹੈ ਥੱਲੇ ਜਿੱਥੇ ਅੱਜ ਕੱਲ ਗੁਰਦੁਆਰਾ ਬਿਭੋਰ ਸਾਹਿਬ ਹੈ, ਇੱਥੇ ਮਹਾਰਾਜ ਜੀ ਨੇ ਚੌਪਈ ਸਾਹਿਬ ਦੀ ਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ ਨਾ, ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਇਹ ਬਾਣੀ ਵੀ ਮਹਾਰਾਜ ਜੀ ਨੇ ਨੇਤਰ ਤੁੰਗ ਪਹਾੜ ਦੇ ਥੱਲੇ ਜੜ ਵਿਚ ਜਿੱਥੇ ਗੁਰਦੁਆਰਾ ਬਿਭੋਰ ਸਾਹਿਬ ਹੈ ਉੱਥੇ ਉਚਾਰਨ ਕੀਤੀ। ਉੱਥੇ ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਲਿਖੀ, ਨਾਲ ਦਰਿਆ ਵਗਦਾ ਸਤਲੁਜ ਕਿਨਾਰੇ ਤੇ ਬਾਣੀ ਰਚੀ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਨੈਣਾ ਦੇਵੀ ਦੇ ਟਿੱਲੇ ਦੇ ਥੱਲੇ ਥੱਲੇ ਜਿਹੜੀ ਪਹਾੜ, ਕਿਉਂਕਿ ਉੱਪਰ ਪਹਾੜ ਹੈ ਥੱਲੇ ਮੈਦਾਨੀ ਇਲਾਕਾ ਹੈ, उस मैदानी इलाके दे विच सतगुरु सच्चे पातशाह जी महाराज जी छोटे ते वड्डे पहाड़ां दे विच विचरदे फिरदे हन।
कबहों कंदरा मैं है प्रेरा,
कदे उच्चे वड्डे पहाड़ां ते चढ़दे ने ते कदे पहाड़ां दीआं जिहड़ीआं कंदरां ने जिहड़ीआं गुफावां जिहीआं बणीआं हुंदीआं पहाड़ां दे विच कंदरा बणी हुंदी है उस कंदरा दे विच महाराज जी घोड़ा प्रेर के लै जांदे हन।
कह पाने को संग चढ़ावा,
सतगुरु जी भाई भाना जी जो बाबा बुढ़ा साहब दे साहबजादे ने बाबा भाना जी नूं भी गुरु हरगोबिंद साहब जी जदों चढ़ के जांदे ने ते उन्हां नूं अपने नाल चढ़ा के लैके जांदे, उह भी इक घोड़े ते सवार होके सतगुरु छेवें पातशाह जी दे नाल जांदे हन।
जड़ै जोधे आनंद उपजावा,
जोध राए कांगड़पुर तो आया होया उचेचे तौर ते सतगुरां दे दर्शनां नूं ते भाई जोध राय जी भी नाल नाल घोड़े ते सवार होके छेवें पातशाह नाल जांदे हन।
किस पैसे थल नीके जान,
सतगुरु जी कई भले थान वेख के कदे चिते मन करदा ते रमणीक जगह वेख के सतगुरु जी घोड़े तो उतर जांदे ने और घोड़े तो उतर के महाराज सच्चे पातशाह जी थले बैठ जांदे आसन ला के, उत्थे संगत बैठ जांदी है, सिख बैठ जांदे ने, कीर्तपुर साहब दे नेड़े तेड़े आनंदपुर साहब उदो नहीं सी वसिया, उस पासे भी छेवें पातशाह विचरदे रहे ने। महाराज जी दे कई इतिहासक स्थान उत्थे अज भी मौजूद ने हन। तो इस प्रकार नाल जिथे किते कोई चंगा थां वेखदे महाराज जी उत्थे बैठ के संगत दा जवान सजा लैंदे ने।
लगै सबन को तहां दीवान,
सारियां संगतां दा दीवान सज जांदा है। महाराज जी दे जिन्ने नाल सिख आए हुंदे ने सैल करन वास्ते ओ सारे सतगुरां दे भरे दीवान च बैठ जांदे ने।
विधी चंद बोकार संभारे,
भाई साहब भाई विधी चंद जी ए गुरु घर दी इन्हां ने बहुत सारी जिम्मेवारी जेड़ी है ओ भाई विधी चंद जी ने संभाली होई।
गुरु सदन की ठाना सारे,
गुरु घर दा जिन्ना कार विहार है संगतां दा आउणा, उहनां दे लंगर दा प्रबंध करना, उहनां दी रहायश दा प्रबंध करना, ओ सारियां जिम्मेवारियां भाई विधी चंद जी नूं सौंपियां होईयां, क्योंकि बाबा गुरदत्ता जी पहलां इह सारियां ड्यूटियां संभालदे सन। उहनां दे जाण तों बाद जिहड़ियां घर दीआं जिम्मेवारियां ने गुरु घर दीआं ओ भाई साहब भाई विधी चंद जी संभालदे हन। गुरु घर दे कार मुख्तियार हुण भाई विधी चंद जी हन।
दिन प्रति देगो ए अधकाए,
दिन प्रति रोज हजारां लोकां वास्ते लंगर तैयार होना, फिर उस लंगर वास्ते रस्तां बस्तां लियाउणियां, लंगर पकाण दा प्रबंध करना, लंगर वरताण दा प्रबंध करना बड़ी वड्डी जिम्मेवारी है। इस करके भाई विधी चंद जी ही ए सारी जिम्मेवारी निभाउंदे ने।
सिख संगत अचवें समदाए,
हजारां दी गिणती विच संगतां गुरु के लंगरां विच आ के लंगर छकदियां हन।
आवें जाए समूह हमेशा,
रोज जे हजार बंदा आया दर्शन कर जा रहा है ते कई वारी हजार नाल दुगने 2000 दर्शनां नूं आ गए। एदा संगत दा आउण जाण दा जिहड़ा मेला सिलसिला है ओ चलदा रहिंदा, जिन्ने आउंदे ने उहदे नालों दुगने रोज ही आउंदे ने, जे जांदे ने ते दुगने उन्ने आ जांदे हन।
तृप्तै भोजन दे गए अशेष,
सारिआं नूं पेट भर के गुरु के लंगरां चों भोजन मिलदा, ए नहीं भी किसे नूं इक वारी देख के कहिंदे बस, कहिंदे जिन्ना किसे ने छकणा रज के तृप्त हो के गुरु के लंगरां विचों लंगर छकदे ने सिख।
नाना भांत बनै रस स्वाद,
लंगर भी खाना पूर्ति नहीं हुंदी, नाल लगी हुई दाल ते सड़े प्रसादे नहीं सन हुंदे जिवें अजकल लंगरां विच अदक दा वरतारा इस तरह दा भी फॉर्मैलिटी जी पूरी करदे ने, ते लोक भी भावना दे नाल भी चलो गुरु का प्रसाद है वह भावना नाल छक लैंदे ने, पर जदों सतगुरां दे दरबार विच लंगर तैयार हुंदा भांत भांत दे लंगर पक्या करदे सी, नाना प्रकार दीआं सब्जियां बणनियां, खीर बणनी, कड़ाह बणना, ओदे तो इलावा होर भी अनेकां प्रकार दे पदार्थ गुरु के लंगरां विच वरतने। तो खालसा जी इस प्रकार दे नाल, इह भी खालसा जी इक करम प्रचार है। अज भी जे तुसीं बहुती संगत नूं गुरु घर नाल जोड़ना होवे ते लंगर दा प्रबंध वधिया होवे ते संगत बदो बदी अपने आप भी जे वधिया लंगर मिलदा ते छकण वास्ते आ जांदे ने, ਪੌਂਟਾ ਸਾਹਿਬ ਓਨੀ ਸੰਗਤ ਨਹੀਂ ਜਾਂਦੀ ਜਿੰਨੀ ਕਿਰਪਾਲ ਸ਼ਿਲਾ ਤੇ ਮਹੰਤ ਕਿਰਪਾਲ ਦਾਸ ਜੀ ਦੇ ਸਥਾਨ ਤੇ ਸੰਗਤ ਜ਼ਿਆਦਾ ਜਾਂਦੀ। ਪੌਂਟਾ ਸਾਹਿਬ ਤਾਂ ਮੱਥਾ ਟੇਕਣਾ ਹੀ ਹੈ ਪਰ ਦੌੜੇ ਸਿੱਧਾ ਮੂੰਹ ਉਧਰ ਨੂੰ ਕਰਕੇ ਜਾਂਦੇ ਨੇ। ਕਿਉਂ ਜਾਂਦੇ ਨੇ? ਹੁਣ ਬਾਬੇ ਮਹੰਤ ਕਿਰਪਾਲ ਦਾਸ ਦੇ ਪੂੜੀਆਂ ਵੀ ਵਰਤ ਰਹੀਆਂ ਨੇ, ਉਥੇ ਪ੍ਰਸ਼ਾਦੇ ਵੀ ਵਰਤ ਰਹੇ ਨੇ, ਉਥੇ ਕੜੀ ਚੋਲ ਵੀ ਵਰਤ ਰਹੇ ਨੇ, ਉਥੇ ਵਧੀਆ ਸ਼ੱਕਰ ਘਿਓ ਵੀ ਵਰਤ ਰਿਹਾ। ਉਹ ਲੰਗਰ ਕਰਕੇ ਜਾਂਦੇ ਬਹੁਤੇ ਲੋਕ ਉਥੇ, ਕਿਉਂਕਿ ਲੰਗਰ ਵੀ ਇੱਕ ਜੋੜਨ ਦਾ ਸਿਲਸਿਲਾ ਹੈ, ਇਹ ਵੀ ਇੱਕ ਪ੍ਰਕਾਰ ਦਾ ਬੜਾ ਵਧੀਆ ਤਰੀਕਾ ਜੁਗਤੀ ਹੈ ਜਿਹਦੇ ਨਾਲ ਸੰਗਤ ਨੂੰ ਜੋੜਿਆ ਜਾ ਸਕਦਾ। ਉਚੇਚੇ ਤੌਰ ਤੇ ਅੱਜ ਕੱਲ ਇਸ਼ਤਿਹਾਰ ਛਾਪੇ ਜਾਂਦੇ ਨੇ ਦੀਵਾਨਾ ਸਮਾਗਮਾਂ ਦੇ, ਤੇ ਥੱਲੇ ਲਿਖਿਆ ਜਾਂਦਾ ਵੀ ਦੇਸੀ ਘਿਓ ਦੀਆਂ ਜਲੇਬੀਆਂ ਵਰਤਣਗੀਆਂ। ਹੁਣ ਉਦਾਂ ਭਾਵੇਂ ਕੋਈ ਆਵੇ ਨਾ ਆਵੇ, ਕੀਰਤਨ ਕਥਾ ਸੁਣ, ਜਲੇਬੀਆਂ ਫੜ ਕੇ ਜ਼ਰੂਰ ਆਉਣਗੇ, ਕਿਉਂਕਿ ਇਹ ਵੀ ਜੋੜਨ ਦਾ ਤਰੀਕਾ ਵੀ ਚਲੋ ਆਉਣਗੇ, ਕਿਸੇ ਬਹਾਨੇ ਆਉਣਗੇ ਤਾਂ ਸਹੀ ਨਾ, ਆਉਣਗੇ ਕੋਈ ਕੰਨ ਚ ਗੁਰਬਾਣੀ ਦੀ ਪੰਕਤੀ ਪਏਗੀ ਉਨ੍ਹਾਂ ਦੇ ਆਇਆਂ ਦੇ, ਕੋਈ ਸ਼ਬਦ ਕੰਨ ਚ ਪਏਗਾ, ਹੋ ਸਕਦਾ ਉਨੇ ਨਾਲ ਹੀ ਕਿਤੇ ਉਨ੍ਹਾਂ ਦਾ ਛੁਟਕਾਰਾ ਹੋ ਜਾਏ। ਇਸ ਕਰਕੇ ਵਧੀਆ ਲੰਗਰ ਦਾ ਪ੍ਰਬੰਧ ਗੁਰੂ ਘਰ ਵਿਚ ਉਸ ਸਮੇਂ ਵੀ ਕੀਤਾ ਜਾਂਦਾ ਸੀ, ਤੇ ਆਤਮਕ ਭੋਜਨ ਵੀ ਮਿਲਦਾ ਹੈ, ਸ਼ਬਦ ਦਾ ਇੱਕ ਭੋਜਨ ਲੰਗਰ ਵਰਤ ਰਿਹਾ, ਤੇ ਦੂਜੇ ਪਾਸੇ ਸਰੀਰ ਨੂੰ ਤ੍ਰਿਪਤ ਕਰਨ ਵਾਸਤੇ ਸਰੀਰਕ ਭੋਜਨ ਵੀ ਵਰਤਦਾ। ਨਾਨਾ ਪ੍ਰਕਾਰ ਦੇ ਵਿੰਜਨਾਦ, ਨਾਨਾ ਪ੍ਰਕਾਰ ਦੇ ਭੋਜਨ ਰਸਾਂ ਦੇ ਸਹਿਤ ਭੋਜਨ ਪੱਕ ਕੇ ਤਿਆਰ ਹੁੰਦੇ ਨੇ।
ਮਿਲੇ ਸੰਤ ਸਿੱਖ ਪਨ ਸੰਵਾਦ,
ਲੰਗਰ ਛੱਕ ਕੇ ਫਿਰ ਇਹ ਨੀ ਵੀ ਨਾਲੋ ਨਾਲ ਤੁਰਦੇ ਬਣਦੇ ਨੇ ਸਿੱਖ, ਕਹਿੰਦੇ ਫਿਰ ਭੋਜਨ ਆਦਿਕ ਛਕਣ ਤੋਂ ਬਾਅਦ ਫਿਰ ਸੰਗਤ ਟੋਲੀਆਂ ਲਾ ਕੇ ਬਹਿ ਜਾਂਦੇ ਨੇ, ਉਥੇ 5-7 ਸਿੱਖ ਬੈਠੇ, ਕਿਸੇ 10, ਕਿਤੇ 20, ਤੇ ਬਹਿ ਕੇ ਫਿਰ ਉਹ ਸੰਵਾਦ ਕਰਦੇ ਨੇ। ਸੰਵਾਦ ਐਸਾ ਨਹੀਂ ਕਿ ਜਿਹਦੇ ਚ ਬਹਿਸਬਾਜੀ ਹੋਵੇ, ਸੰਵਾਦ ਐਸਾ ਕਰਦੇ ਨੇ ਜਿਹਦੇ ਚ ਹਰੀ ਚਰਚਾ ਹੈ, ਪਰਮਾਤਮਾ ਦੀ ਭਗਤੀ ਦੀ ਗੱਲ, ਨਿਰੰਕਾਰ ਦੀ ਗੱਲ, ਆਤਮਾ ਦੇ ਕਲਿਆਣ ਦੀ ਗੱਲ, ਮੁਕਤੀ ਦੀ ਗੱਲ, ਵਿਕਾਰਾਂ ਤੋਂ ਮੁਕਤ ਹੋਣ ਦੀ ਗੱਲ, ਸਾਧਨਾ ਦੀ ਗੱਲ, ਇਦਾਂ ਸਾਰੇ ਇਕੱਠੇ ਹੋ ਕੇ ਫਿਰ ਭਗਤੀ ਦਾ ਸੰਵਾਦ ਕਰਦੇ ਨੇ।
ਸਤਿਗੁਰ ਸਭਾ ਲਗਾਵੇ ਜਬ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਭਾ ਸਜਾਉਂਦੇ ਨੇ, ਮਹਾਰਾਜ 6ਵੇਂ ਪਾਤਸ਼ਾਹ ਜੀ ਜਿਸ ਵੇਲੇ ਦੀਵਾਨ ਸਜਾਉਂਦੇ ਹਨ,
ਦਰਸੈ ਲਗੋ ਦੀਰਗ ਮਿਲ ਸਭ,
ਵੱਡੇ ਛੋਟੇ ਜਿੰਨੇ ਵੀ ਸਿੱਖ ਨੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਹੱਥ ਜੋੜ ਗੁਰਮੁਖ ਤੇ ਬੈਨ,
ਹੱਥ ਜੋੜ ਕੇ ਸਤਿਗੁਰੂ 6ਵੇਂ ਪਾਤਸ਼ਾਹ ਦੇ ਮੁਖੋਂ ਬਚਨ ਸੁਣਦੇ ਨੇ ਸਿੱਖ। ਜਦੋਂ ਦੀਵਾਨ ਚ ਸੰਗਤ ਆਉਂਦੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵੀ ਉਪਦੇਸ਼ ਦਿੰਦੇ ਨੇ, ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਸੰਗਤ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਮੁਖੋਂ ਬਚਨ ਸੁਣਦੇ ਹਨ।
ਸੁਣੈ ਭਗਤ ਆਤਮ ਰਸ ਐਨ,
ਔਰ ਬੜੇ ਪਿਆਰ ਨਾਲ ਭਗਤੀ ਦਾ ਰਸ ਲੈਂਦਿਆਂ, ਭਗਤੀ ਤੇ ਆਤਮ ਰਸ ਦਾ ਆਨੰਦ ਲੈਂਦਿਆਂ ਮਹਾਰਾਜ 6ਵੇਂ ਪਾਤਸ਼ਾਹ ਦੇ ਬਚਨ ਸੁਣਦੇ ਹਨ।
ਗੁਰਮਤ ਤੋਂ ਪ੍ਰਾਪਤ ਗਨ ਹੋਏ,
ਗੁਰੂ ਕੇ ਬਚਨ ਸੁਣਦਿਆਂ ਬੜੇ ਸਿੱਖ ਗੁਰਮਤ ਨੂੰ ਪ੍ਰਾਪਤ ਹੋ ਗਏ ਨੇ, ਬੜਿਆਂ ਨੂੰ ਗੁਰੂ ਕੀ ਮਤ ਪ੍ਰਾਪਤ ਹੋ ਗਈ ਹੈ।
ਮਨ ਬਾਚਿਤ ਪੂਰੇ ਸਭ ਕੋਈ,
ਸਭ ਦੀਆਂ ਮਨੋ ਕਾਮਨਾਵਾਂ ਸਤਿਗੁਰਾਂ ਦੇ ਦਰੋਂ ਘਰੋਂ ਪੂਰੀਆਂ ਹੁੰਦੀਆਂ, ਸਭ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਦੀਪ ਮਾਲ ਦਿਨ ਨੇੜੇ ਆਣ,
ਜੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਦੀਪ ਮਾਲਾ ਦਾ ਦਿਨ, ਬੰਦੀ ਛੋੜ ਦਿਵਸ ਦਿਨ ਨੇੜੇ ਆ ਗਿਆ।
ਮੇਲਾ ਅਮਨ ਲੱਗਿਓ ਮਾਨ,
ਕਹਿੰਦੇ ਬੜਾ ਵੱਡਾ ਮੇਲਾ ਸੰਗਤ ਦਾ ਜੋੜ ਮੇਲਾ ਹੁੰਦਾ ਦੀਵਾਲੀ ਦਾ, ਤੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਦੀਪ ਮਾਲਾ ਦੇ ਜੋੜ ਮੇਲੇ ਤੇ ਇਕੱਠੇ ਹੋ ਕੇ ਆਏ ਨੇ।
ਸਫਲ ਜਨਮ ਨਿਜ ਕਰਦੇ ਲਈ ਉਪਾਇਨ ਤਜੇ ਨਕੇਤ,
ਜਨਮ ਸਫਲਾ ਕਰਨ ਵਾਸਤੇ ਗੁਰੂ ਕੇ ਸਿੱਖ ਪਿਟਾਵਾਂ ਲੈ ਕੇ ਆਏ ਨੇ, ਕੋਈ ਕੱਪੜੇ ਲੈ ਕੇ ਆਇਆ, ਕੋਈ ਧਨ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਕੋਈ ਮੇਵੇ ਲੈ ਕੇ ਆਇਆ, ਕੋਈ ਘੋੜੇ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਤਰਪਾਨ, ਕੋਈ ਬੰਦੂਕ, ਕੋਈ ਢਾਲ, ਕਹਿੰਦੇ ਇੱਦਾਂ ਆਪਣਾ ਜਨਮ ਸਫਲਿਆ ਕਰਨ ਵਾਸਤੇ ਸਿੱਖ ਵੱਖੋ ਵੱਖਰੀਆਂ ਪਿਟਾਵਾਂ ਲੈ ਕੇ ਆਏ ਹਨ।
ਬਹੁ ਦਿਨ ਕੀ ਸੰਚੀ ਗੁਰਕਾਰ, ਕੀਤਕਲੇ ਪਹੁੰਚੇ ਦਰਬਾਰ,
ਗੁਰੂ ਕੇ ਸਿੱਖਾਂ ਨੇ ਬਹੁਤ ਦਿਨਾਂ ਦੀ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕਰਕੇ, ਕਈ ਸਿੱਖ ਸਾਲ ਬਾਅਦ ਆਉਂਦੇ ਸਨ ਦੀਪਮਾਲਾ ਵਾਲੇ ਦਿਨ ਹੀ, ਫਿਰ ਉਹ ਸਾਰੇ ਸਾਲ ਦੀ ਮਾਇਆ ਇਕੱਠੀ ਕਰਦੇ ਰਹਿੰਦੇ ਸੀ ਦਸਵੰਧ ਦੀ। ਅੱਜ ਕੱਲ ਤਾਂ ਦਸਵੰਧ ਪ੍ਰਥਾ ਬਹੁਤ ਘੱਟ ਗਈ ਹੈ ਸਿੱਖਾਂ ਵਿਚ, ਤੇ ਕਹਿੰਦੇ ਜੀ ਪੈਸੇ ਹੀ ਨਹੀਂ ਹੁੰਦੇ ਇੰਨੇ ਵੀ ਦਸਵੰਧ ਕੱਢੀਏ, ਏਦਾਂ ਦੀ ਬਿਰਤੀ ਬਣ ਚੁੱਕੀ। ਪੁਰਾਣੇ ਸਿੱਖ ਜੇ 1000 ਰੁਪਈਆ ਕਮਾਉਂਦੇ ਤੇ ਉਹਦੇ ਵਿੱਚੋਂ 100 ਰੁਪਈਆ ਦਸਵਾਂ ਹਿੱਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਜ਼ਰੂਰ ਭੇਟ ਕਰਦੇ। ਦਸਵਾਂ ਹਿੱਸਾ ਸਤਿਗੁਰਾਂ ਦਾ, 9 ਹਿੱਸੇ ਆਪਣੇ। ਉਹਦੇ ਨਾਲ ਫਿਰ ਬਰਕਤ ਵੀ ਪੈਂਦੀ ਸੀ। ਹੁਣ ਅੱਜ ਕੱਲ ਸਾਰਿਆਂ ਨੂੰ ਏਦਾਂ ਹੀ ਕਹਿੰਦਿਆਂ ਸੁਣੀਦਾ, ਕਹਿੰਦੇ ਜੀ ਬਰਕਤ ਨਹੀਂ ਪੈਂਦੀ, ਮਾਇਆ ਤਾਂ ਬੜੀ ਆਉਂਦੀ ਹੈ, ਬਰਕਤ ਨਹੀਂ ਪੈਂਦੀ। ਬਰਕਤ ਪੈਣੀ ਕਿਵੇਂ ਜੇ ਸੰਬੰਧ ਨਹੀਂ ਕੱਢਦੇ? ਦਸਵਾਂ ਹਿੱਸਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈ, ਉਹ ਹਰ ਇੱਕ ਸਿੱਖ ਨੇ ਗਿਣ ਕੇ ਕੱਢਣਾ। ਉਸ ਸਮੇਂ ਹੁਣ ਜਿੰਨੀ ਮਾਇਆ ਦਸਵੰਧ ਦੀ ਇਕੱਠੀ ਕਰਨੀ ਸਿੱਖਾਂ ਨੇ, 1-1 ਰੁਪਈਆ, ਤੇ 1-1 ਰੁਪਈਆ ਇਕੱਠਾ ਕਰਦਿਆਂ ਕਰਦਿਆਂ ਕਿਸੇ ਕੋਲ 1000 ਰੁਪਈਆ ਹੋਣਾ ਇਕੱਠਾ, ਹੁਣ ਆਮਦਨ ਮੁਤਾਬਕ ਜਿੰਨਾ ਮੁਨਾਫਾ ਉਹਦੇ ਵਿੱਚੋਂ ਦਸਵੰਧ ਕੱਢਦੇ ਨੇ, ਕਿਸੇ ਕੋਲ 2000, ਕਿਸੇ ਕੋਲ 4, ਜਿਵੇਂ ਜਿਵੇਂ ਕਿਸੇ ਕੋਲ ਵਾਧਾ ਹੁੰਦਾ, ਉਹ ਫਿਰ ਸਾਰੀ ਮਾਇਆ ਇਕੱਠੀ ਕਰਕੇ ਸੰਚੀ ਹੋਈ ਲਿਆਂਦੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕਰਦੇ ਨੇ।
ਗਾਵਤ ਸੁਨਤ ਸਿੱਖ ਗੁਰਬਾਨੇ, ਮਗ ਮੈਂ ਚਲਤ ਵਿਕਾਰਨ ਆਨੇ।
ਗੁਰੂ ਕੇ ਸਿੱਖ ਜਦੋਂ ਆਉਂਦੇ ਨੇ, ਆਉਂਦਿਆਂ ਵੀ ਬਾਣੀ ਪੜ੍ਹਦੇ ਆਉਂਦੇ ਨੇ, ਤੇ ਜਦੋਂ ਜਾਂਦੇ ਨੇ ਜਾਂਦਿਆਂ ਵੀ ਬਾਣੀ ਪੜ੍ਹਦੇ ਜਾਂਦੇ, ਆਉਂਦਿਆਂ ਜਾਂਦਿਆਂ ਰਸਤੇ ਵਿਚ ਵੀ ਗੁਰਬਾਣੀ ਪੜ੍ਹਦੇ ਨੇ। ਔਰ ਖਾਲਸਾ ਜੀ, ਐਸੀ ਬਾਣੀ ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਸੁਣ ਕੇ ਮਨ ਦੇ ਜਿੰਨੇ ਵਿਕਾਰ ਨੇ ਸਾਰੇ ਵਿਕਾਰ ਦਗਦ ਹੋ ਜਾਂਦੇ ਨੇ, ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ।
ਕਿਉਂ ਦਿਸ਼ਤੇ ਉਮੜੇ ਨਰ ਨਾਰੇ,
4 ਦਿਸ਼ਾਵਾਂ ਤੋਂ ਨਰ ਨਾਰੀਆਂ ਉਮੜ ਉਮੜ ਕੇ ਆ ਰਹੇ ਨੇ ਦੀਪਮਾਲਾ ਦੇ ਜੋੜ ਮੇਲੇ ਤੇ।
ਚੱਲ ਪਹੁੰਚੇ ਕਾਬਲ ਕੰਧਾਰੇ,
ਕਾਬਲ ਤੋਂ ਆਈ ਆ ਸੰਗਤ, ਕੰਧਾਰ ਤੋਂ ਸੰਗਤ ਚੱਲ ਕੇ ਆਈ ਆ ਕਾਬਲ ਨੂੰ। ਕਿਸੇ ਸਮੇਂ ਮਹਾਰਾਜ ਜੀ ਨੇ ਵਰ ਦਿੱਤਾ ਸੀ ਸਿੱਖੀ ਦਾ ਕੋਠਾ ਹੈ ਕਾਬਲ, ਤੇ ਕਾਬਲ ਵਿਚ ਬਹੁਤ ਸੰਗਤ ਸੀ ਮਹਾਰਾਜ ਜੀ ਦੀ। ਅੱਜ ਵੀ ਕਾਬਲੀ ਸਿੱਖ ਜਿਹੜੇ ਵੰਡ ਦੇ ਦੌਰਾਨ ਇੱਥੇ ਆਏ ਨੇ, ਅੱਜ ਵੀ ਉਹ ਬੜੀ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਦੇ ਕਾਬਲੀ ਸਿੱਖ। ਕਾਬਲ ਤੋਂ, ਕੰਧਾਰ ਤੋਂ ਸਿੱਖ ਚੱਲ ਕੇ ਆਏ ਹਨ।
ਖੁਰਾਸਾਨ ਅਰ ਬਲਕ ਬੁਖਾਰਾ,
ਖੁਰਾਸਾਨ ਦੇ ਇਲਾਕੇ ਤੋਂ ਬਲਕ ਬੁਖਾਰੇ ਦੀਆਂ ਸੰਗਤਾਂ ਆਈਆਂ ਹਨ।
ਧਨੀ ਕੇਪ ਪਿਸ਼ੋਰ ਉਦਾਰਾ,
ਕੇਪ ਪਿਸ਼ੌਰ ਜਿਹਨੂੰ ਪਿਸ਼ਾਵਰ ਕਹਿੰਦੇ ਨੇ, ਪਿਸ਼ਾਵਰ ਦੇ ਇਲਾਕੇ ਦੇ ਸਿੱਖ, ਇਹ ਵੀ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ ਹਨ।
ਪੁਰ ਮੁਲਤਾਨ ਆਦਿ ਕਸ਼ਮੀਰ,
ਮੁਲਤਾਨ ਦੇ ਰਹਿਣ ਵਾਲੇ ਸਿੱਖ, ਫਿਰ ਕਸ਼ਮੀਰ ਦੇ ਰਹਿਣ ਵਾਲੇ ਸਿੱਖ, ਕਸ਼ਮੀਰੀਏ ਸਿੱਖ ਆਏ ਨੇ।
ਸਭ ਦੇਸ਼ਾਂ ਤੇ ਆਏ ਬਹੀਰ,
ਸਾਰਿਆਂ ਦੇਸ਼ਾਂ ਤੋਂ ਬਹੀਰਾਂ ਦੇ ਬਹੀਰ ਘੱਟ ਕੇ ਸੰਗਤਾਂ ਆਈਆਂ ਹਨ।
ਟੱਠਾ ਪੱਖਰਪੁਰ ਗੁਜਰਾਤ,
ਟੱਠਾ ਪੱਖਰ ਗੁਜਰਾਤ, ਇਹ ਜਿਹੜੇ ਇਲਾਕੇ ਨੇ ਇਥੋਂ ਵੀ ਸੰਗਤ ਆਈ ਹੈ।
ਖਣਪੁਰ ਅਵਦਾਤ,
ਦਿਸ਼ਾ ਤੋਂ ਜਗਨਨਾਥਪੁਰੀ ਤੋਂ ਉੜੀਸਾ ਦੇ ਇਲਾਕੇ ਤੋਂ ਸੰਗਤਾਂ ਆਈਆਂ ਹਨ। ਪੂਰਬ ਦੇ ਇਲਾਕੇ ਤੋਂ ਆ ਬਿਹਾਰ ਦੇ ਇਲਾਕੇ ਵਿਚੋਂ, ਬੰਗਾਲ ਦੇ ਇਲਾਕੇ ਚੋਂ ਸੰਗਤਾਂ ਚੱਲ ਕੇ ਆਈਆਂ। ਹਰ ਜਗ੍ਹਾ ਤੇ ਸਤਿਗੁਰੂ ਜੀ ਦੇ ਘਰ ਦਾ ਜਸ ਪ੍ਰਗਟ ਹੈ।
ਕਹਿ ਲੱਗ ਗਿਨੀਏ ਦੇਸ਼ ਵਿਦੇ, ਸੰਗਤ ਪਹੁੰਚੀ ਆਏ ਵਿਸ਼ੇ,
ਇਥੋਂ ਤੱਕ ਗਿਣੀਏ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪਹੁੰਚੀਆਂ। ਕਲਗੀਧਰ ਨੇ ਤਾਂ ਹੀ ਲਿਖਿਆ, ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੋਹੇਲੇ, ਬਾਗ ਦੇਸ਼ ਕੇ ਮਘੇਲੇ, ਵੀਰ ਬੰਗ ਸੀ ਬੁੰਦੇਲੇ, ਪਾਪ ਪੁੰਜ ਕੋ ਮਲਤ ਹੈ, ਗੋਖਾ ਗੋ ਨ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਤਿੱਬਤੀ ਧਿਆਵੈ, ਦੁੱਖ ਦੇਹ ਕੋ ਦਲਤ ਹੈ, ਜਿਨ੍ਹਾਂ ਤੋਹਿ ਧਿਆਓ ਤਿਨ੍ਹਾਂ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਸਾਰੇ ਆਏ ਨੇ, ਬੰਗ ਦੇ ਬੰਗਾਲੀ ਆਏ ਨੇ, ਦਿੱਲੀ ਦੇ ਦਿਲਵਾਲੀ ਆਏ ਨੇ, ਚੀਨ ਦੇ ਚੀਨੇ ਮਚੀਨੇ ਆਏ ਨੇ, ਸਭ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ।
ਦੀਪਮਾਲਕੋ ਦਿਨ ਜਬ ਆਇਓ,
ਦੀਪਮਾਲਾ ਦਾ ਦਿਨ ਚੱਲ ਕੇ ਆਇਆ,
ਕਹਿ ਸਤਿਗੁਰ ਬਦ ਫਰਸ਼ ਕਰਾਇਓ,
ਹੁਕਮ ਕਰਕੇ ਸਤਿਗੁਰਾਂ ਨੇ ਬਚਨ ਕਿਹਾ, ਵੱਡਾ ਦੀਵਾਨ ਸਜਾਓ ਤਾਂ ਜੋ ਸਾਰੀ ਸੰਗਤ ਵਿਚ ਬੈਠ ਸਕੇ, بڑے سونے فرش گلیچے دور دور تک بچھائے نے
نک سویر گر سبا لگائے
باہر آ کے اپنے محلوں چ ستگرو نے دیوان سجایا سونی سبا سجائی ہے
چور چوت چارو چپلائے
سونا چور چور بردار مہاراج جی دے سیس تے چلا رہا ہے شری گرو ہرگوبند صاحب جی دے سیس تے چور چلایا جا رہا ہے
رات سمیت جو دی اونیپ
دربار سج گیا سنگت آن لگ پی جود رائے آیا ہے اپنے پرا سلیم شاہ دے نال جود رائے گرو دربار چایا ہے
بیٹھے بندن تھان سمیپ
کے ستگراں دے چرناں وچ بھائی جود رائے اپنے پرا سمیت گرو چرناں چ بیٹھا ہے
کنچن دند دھار تے کھڑے
سونے دے ڈنڈے پھڑے چوبدار مہاراج جی دے سامنے کھڑے ہن
پات نقیب گرو جس کرے
نقیب گرو صاحب دا جس کر رہے گرو ہرگوبند صاحب دی مہما گائن کر رہے نے پٹاں دی رسنا تے یہی وچن ہے گرو ہرگوبند صاحب دی اپما دے لفظ اپما دے شبد ہن
سگل دیش تے سنگت آئے ان کے اپائن ادبھت لے آئے
سارے دیشاں تو سنگتاں آ گئیاں انک پرکار دیا پٹاواں کوئی بنگال دے ٹاکے دا بنیا ہویا ٹاکے دی ململ دی دستار لیا ہے کوئی ٹاکے دی ململ دا کپڑا بستر چوڑا لیا ہے بڑا سونا سوشم ٹاکے دا بنیا ہویا کوئی کچھ لیا ہے ادھا بہت ساریاں پٹاواں ادبھت پٹاواں سکھ لیا نے جیڑیاں بڑیاں قیمتی وستواں ہن اج دے سکھاں وانگو وی سب تو سستا رومالہ ویکھنا وی جیڑا سب تو سستا ہووے او لیا کے پیٹ کرنا آپ پویں 2000 دا سوٹ پایا ہوئے پر گرو صاحب نو وہ پیٹ کرنا جڑا سب تو سستی جی وستو ہوئے نوٹ بھی وہ لیا کے متھا ٹیکنا جڑا گلا سڑیا کتے کام نہ آوے گرو گرنتھ صاحب نے کیڑا کہنا بھی پائیے چلنا کوئی نہیں اوتھے تاں جو رکھ دیو پروان ہو جانا پر بھاونا پروان ہونی ہے نوٹ پروان نہیں ہونے تواڈے ایتھے تاں بھاونا پروان ہونی ہے کہ بھاونا کہو جی ہے تواڈے اندر پریم کہو جیا ہے کہندے ادبھت پٹاواں لیا کے گرو چرنا چ سکھا نے پیٹ کیتیاں نے
کرو میورو ہت اردا
ستگراں دے چرنا چ ارداس کرن واسطے کھڑا ہویا
ہے کورن ارپت پا
ساریاں کوراں سنگتاں کولو لیا کے او پٹاواں گرو چرنا چ پیٹ کر کے پھر وہ آئے ہوئے سکھاں دیاں ارداساں میوڑا گرو چرنا وچ کردا ہے
سرب وبھوکھن بستر عجائب
آیا پیٹ ہو رہی ہے گرو چرنا چ گہنے بستر بڑے بڑے عجائب قیمتی کپڑے بستر ہن
جت پیر بے ستگر صاحب
ایہو جے بستر نے جڑے ستگراں دے پہنن لئی اچت نے مہاراج جی دے انگیکار کرن واسطے اچت بستر ہن
کیرتن کے امبار اگارے
چرنا چ پٹاواں دے امبار لگ گئے نے ٹھیراں دے ٹھیر لگ گئے نے
لگے سکل وستو مل بھارے
جنیاں وستو آئیاں ایک ایک وستو بڑی بڑی قیمتی بہ ملی وستو ہے
سندر پرمانند ٹھگ ہیرے چتوت ودیو پرتاپ ودھیرے
بابا سندر جی اور بابا پرمانند جی یہ مہاراج جی دے کول بیٹھے ستگراں دی پوجا ویکھدے نے تے ویکھ کے سوچدے نے کہندے مہاراج جی دا پرتاپ بہت ود گیا گرو ہرگوبند صاحب جی مہاراج جی دا پرتاپ بہت پاری روپ دے وچ ودیا پھلیا ہے
میری پیری جگل بسالا
میری تے پیری دوویں وشال روپ چ گرو ہرگوبند صاحب دے چرنا چ شوبنیک نے
پرتی پلے رپن کر گالا
میری تے پیری دوویں وشال روپ چ ورت رہیاں نے اور دشمنا دے گھراں دے وچ سوگ پیا ہویا دشمنا دے گھراں وچ دکھ برتیا ہویا ہے
شری ارجن سوت جو دا بلے جگ بستیرت کیرت پلے
گرو ارجن دیو صاحب دے فرزند گرو ارجن دیو صاحب دے سپتر شری گرو ہرگوبند صاحب جی بڑے مہان بلی یودے نے اور جنہاں دا جس جنہاں دی کیرت سارے جگت وچ پھیلی ہوئی ہے سارے جگت وچ جنہاں دی کیرتی پسری جویں چندرما دی چاننی پورنماشی دی رات نو چارے پاسے ورتدی ہے ایدا گرو ہرگوبند صاحب دا جس چارے پاسے پسریا ہویا ہے
ام صاحب زادے چوں کر کے ਕਰੈ ਵਿਚਾਰਨ ਗੁਣ ਸਤ ਗੁਰ ਕੇ।
ਚਾਰਾਂ ਘਰਾਂ ਦੇ ਸਾਹਿਬਜ਼ਾਦੇ, ਬੇਦੀਆਂ ਦੇ, ਤ੍ਰੇਣਾ ਦੇ, ਭੱਲਿਆਂ ਦੇ, ਸੋਢੀਆਂ ਦੇ, ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਵਰਣਨ ਕਰਦੇ ਹਨ।
ਕਿਉਂ ਦਿਸ਼ਮੈਂ ਦਰਸੈ ਨਰ ਨਾਰੇ,
ਚਾਰਾਂ ਦਿਸ਼ਾਵਾਂ ਵਿਚ ਨਰ ਨਾਰੀਆਂ ਇਕੱਠੇ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਹਰ ਜੋਰ ਤੇਰ ਬੰਧਨ ਧਾਰੇ,
ਹੱਥ ਜੋੜਦੇ ਨੇ ਨਾਲੇ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ।
ਮਨੋ ਕਾਮਨਾ ਸਭਿਅਨ ਘੇਰੇ, ਅੰਤਰ ਜਾਮੀ ਪੁਰੇ ਕਨੇਰੇ।
ਸਾਰਿਆਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਪੂਰਨ ਕਰਦੇ ਨੇ, ਅੰਤਰਜਾਮੀ ਨੇ, ਸਭ ਦੇ ਅੰਦਰ ਦੀ ਜਾਣ ਕੇ ਸਭ ਦੀ ਭਾਵਨਾ, ਸਭ ਦੀ ਕਾਮਨਾ ਛੇਵੇਂ ਪਾਤਸ਼ਾਹ ਪੂਰੀ ਕਰਦੇ ਹਨ।
ਸੁੱਤ ਵਿੱਚ ਆਦਿ ਚਾ ਜੇ ਆਏ, ਕਰ ਬੰਧਨ ਪਾਏ ਸਮਦਾਏ।
ਜਿਹਨੂੰ ਪੁੱਤਰ ਦੀ ਇੱਛਾ, ਧਨ ਦੀ ਇੱਛਾ, ਸ਼ੌਹਰਤ ਦੀ ਇੱਛਾ, ਵਡਿਆਈ ਦੀ ਇੱਛਾ, ਰਾਜ ਭਾਗ ਦੀ ਇੱਛਾ, ਇਹ ਇੱਛਾਵਾਂ ਧਾਰ ਕੇ ਜਿਹੜਾ ਵੀ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦਾ, ਉਹਨੂੰ ਸਾਰਿਆਂ ਨੂੰ ਆਹ ਕੁਝ ਪ੍ਰਾਪਤ ਹੋ ਜਾਂਦਾ, ਉਹਨਾਂ ਸਭ ਨੂੰ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਉਹੀ ਦਾਤਾਂ ਸਤਿਗੁਰੂ ਜੀ ਆਪਣੇ ਸਿੱਖਾਂ ਦੀਆਂ ਝੋਲੀਆਂ ਚ ਪਾਉਂਦੇ ਨੇ।
ਇਮ ਪਰ ਬਿਰਤ ਕੋ ਪੂਰਾ ਕਾਮ,
ਜਿਹੜੇ ਪ੍ਰਵਿਰਤੀ ਵਾਲੇ, ਕਿਉਂਕਿ ਦੋ ਪ੍ਰਕਾਰ ਦੇ ਸਿੱਖ ਹੁੰਦੇ ਨੇ, ਇੱਕ ਨਿਰਵਿਰਤੀ ਦੇ ਨੇ, ਇੱਕ ਪ੍ਰਵਿਰਤੀ ਦੇ ਨੇ। ਇਕਨਾਂ ਨੂੰ ਪ੍ਰਵਿਰਤੀ ਚਾਹੀਦੀ ਹੈ, ਉਹ ਕਹਿੰਦੇ ਮਹਾਰਾਜ ਸਾਡੇ ਕੋਲ ਪੁੱਤਰ ਵੀ ਹੋਵੇ, ਧਨ ਵੀ ਹੋਵੇ, ਸ਼ੋਹਰਤ ਵੀ ਹੋਵੇ, ਵਡਿਆਈ ਵੀ ਹੋਵੇ, ਇਹ ਤਾਂ ਪ੍ਰਵਿਰਤੀ ਵਾਲਿਆਂ ਦੀ ਪ੍ਰਵਿਰਤੀ ਦੀ ਕਾਮਨਾ, ਉਹ ਮਹਾਰਾਜ ਜੀ ਪੂਰੀ ਕਰਦੇ ਨੇ।
ਸੰਤ ਜਿਨ ਚਿਤ ਨਿਸ਼ਕਾਮ,
ਕਈ ਨਿਸ਼ਕਾਮ ਨੇ ਜਿਨ੍ਹਾਂ ਚ ਕੋਈ ਕਾਮਨਾ ਹੈ ਹੀ ਨਹੀਂ, ਕਈ ਸਿੱਖ ਇਹੋ ਜਿਹੇ ਵੀ ਨੇ ਨਾ ਜਿਹੜੇ ਕਾਮਨਾ ਕਰਕੇ ਨਹੀਂ ਆਉਂਦੇ, ਜਿਹੜੇ ਆਉਂਦੇ ਨੇ ਸਿਰਫ ਪ੍ਰੇਮ ਦੇ ਬੱਧੇ ਹੋਏ, ਉਹਨਾਂ ਦੇ ਮਨ ਚ ਕੋਈ ਕਾਮਨਾ ਹੈ ਹੀ ਨਹੀਂ, ਸਿਰਫ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੈ।
ਸਿੱਖੀ ਬਖਸ਼ੈ ਭਗਤੀ ਉਪਾਵੈ,
ਉਹਨਾਂ ਨੂੰ ਮਹਾਰਾਜ ਜੀ ਆਪਣੀ ਸਿੱਖੀ ਬਖਸ਼ਦੇ ਨੇ, ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ ਨਾ, ਉਹਨਾਂ ਨੂੰ ਸਿੱਖੀ ਬਖਸ਼ਦੇ ਨੇ, ਔਰ ਮਹਾਰਾਜ ਜੀ ਉਹਨਾਂ ਨੂੰ ਆਪਣੀ ਭਗਤੀ ਦਾ ਦਾਨ ਦਿੰਦੇ ਹਨ।
ਆਤਮ ਗਿਆਨ ਸੁਰਸ ਕੋ ਪਾਵੈ,
ਸਿੱਖ ਆਤਮਾ ਦਾ ਗਿਆਨ ਤੇ ਆਤਮਕ ਰਸ ਨੂੰ ਪ੍ਰਾਪਤ ਕਰਦੇ ਨੇ ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਹਨ।
ਸਭਾ ਹਜ਼ਾਰ ਹਜ਼ਾਰੋਂ ਥੇਰੇ,
ਸਤਿਗੁਰਾਂ ਦੀ ਸਭਾ ਵਿਚ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਚ ਸਿੱਖ ਬੈਠੇ ਨੇ।
ਕਿਉਂ ਦਿਸ਼ਮੈਂ ਸੁਣੋ ਨਰ ਖਰੇ,
ਚਾਰੇ ਪਾਸੇ ਸਿੱਖਾਂ ਦਾ ਸਮੁਦਾਇ ਖੜਾ ਹੋਇਆ, ਕੋਈ ਬੈਠੇ ਨੇ, ਕੋਈ ਖਲੋਤੇ ਨੇ।
ਸਿੱਖੈ ਸਰੂਪ ਹੋਏ ਬਲਿਹਾਰੇ, ਦੀਰਘ ਦਰਸ਼ਨ ਦੁੱਖ ਨ ਬਿਦਾਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋਹਣਾ ਸਰੂਪ ਵੇਖ ਕੇ ਸਾਰੇ ਸਿੱਖ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਔਰ ਸਭ ਦੀ ਰਸਨਾ ਤੋਂ ਬਦੋ ਬਦੀ ਬਚਨ ਨਿਕਲ ਰਹੇ ਨੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਵਾਰ ਨੈ ਬਲਿਹਾਰ ਨੈ ਲਖ ਵਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਮਹਾਰਾਜ ਸੱਚੇ ਪਾਤਸ਼ਾਹ ਤੋਂ ਸਿੱਖ ਵਾਰੇ ਵਾਰੇ ਜਾ ਰਹੇ ਨੇ, ਦਰਸ਼ਨ ਕਰਕੇ ਸਿੱਖਾਂ ਦੇ ਦੁੱਖ ਨਸ ਰਹੇ ਨੇ।
ਮੁਖੀ ਮਸੰਦ ਕਿਦੋਂ ਸਿੱਖ ਆਏ,
ਜਿਹੜੇ ਮੁਖੀ ਮਸੰਦ ਨੇ ਉਹ ਆਏ ਨੇ, ਜਾਂ ਬਹੁਤ ਸਾਰੇ ਸਿੱਖ ਆਏ ਹਨ।
ਗੁਰਸੁਤ ਹਿਤ ਕੀ ਬਾਤ ਚਲਾਏ,
ਨੇ ਗੁਰੂ ਸਾਹਿਬ ਕਿਉਂਕਿ ਕਈ ਬੜੇ ਚਿਰ ਬਾਅਦ ਆਏ, ਉਹਨਾਂ ਨੂੰ ਜਦੋਂ ਬਾਬੇ ਗੁਰਦਿੱਤੇ ਬਾਰੇ ਪਤਾ ਲੱਗਾ, ਤੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਵਾਸਤੇ ਵੀ ਮਹਾਰਾਜ ਜੀ ਦੇ ਚਰਨਾਂ ਚ ਗੱਲ ਛੇੜੀ।
ਅਰਪੈ ਹੱਥ ਜੋੜ ਦਸਤਾਰ,
ਸਿੱਖ ਤੇ ਮਸੰਦ ਦਸਤਾਰਾਂ ਜਿਹੜੇ ਉਦੋਂ ਨਹੀਂ ਸੀ ਲੈ ਕੇ ਆ ਸਕੇ, ਉਹ ਹੁਣ ਦਸਤਾਰਾਂ ਭੇਟ ਕਰਦੇ ਹਨ।
ਉਪਰ ਧਰ ਧਰ ਦਰਬ ਉਦਾਰ,
ਦਸਤਾਰਾਂ ਦੇ ਉੱਤੇ ਮਾਇਆ ਰੱਖ ਕੇ, ਦਸਤਾਰਾਂ ਦੇ ਉੱਤੇ ਜਥਾ ਸ਼ਕਤ ਧਨ ਰੱਖ ਕੇ ਦਸਤਾਰਾਂ ਭੇਟ ਕਰਦੇ ਨੇ।
ਸਤਿਗੁਰ ਨਿਕਟ ਬਿਠਾਏ ਪੋਤਾ,
ਮਹਾਰਾਜ ਜੀ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਕੋਲ ਬਿਠਾਇਆ ਹੋਇਆ।
ਆਤਮ ਗਿਆਨ ਮਹਾਨ ਜੇ ਪੋਤਾ,
ਇਹੋ ਜੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜਿਹੜੇ ਆਤਮਾ ਦੇ ਗਿਆਨ ਚ ਮਹਾਨ ਹਨ, ਔਰ ਮਹਾਨ ਆਤਮ ਗਿਆਨ ਦੇ ਪੋਤੇ ਜਹਾਜ਼ ਹਨ।
ਬਹੁ ਆਦਰ ਤੇ ਕਰੈ ਸੁਨਿਓ, ਜਾਣੈ ਹਮ ਪਾਛੇ ਗੁਰ ਇਓ।
ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨਾਲ ਬਹੁਤ ਹੀ ਜ਼ਿਆਦਾ ਸਨੇਹ ਕਰਦੇ ਨੇ, ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ, ਤੇ ਕਿਉਂ? ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਸਾਡੇ ਤੋਂ ਬਾਅਦ ਇਹਨਾਂ ਨੇ ਗੁਰੂ ਬਣਨਾ ਹੈ, ਇਹਨਾਂ ਨੇ ਗੁਰਤਾ ਗੱਦੀ ਤੇ ਬੈਠਣਾ ਹੈ।
ਜਰ ਜਰਨ ਆਦਿਕ ਗੁਣ ਭਾਰੇ,
ਅਜਰ ਨੂੰ ਜਰਨ ਦੇ ਗੁਣ ਹਨ, ਅਜਰ ਨੂੰ ਜਰਨ ਦਾ ਗੁਣ ਹੈ।
ਜਿਨ ਮੈਂ ਲਖੀਅਤ ਹੈ ਸ਼ੁਭ ਸਾਰੇ,
ਸਾਰੇ ਸ਼ੁਭ ਗੁਣ ਨੇ, ਸਾਰੇ ਸ਼ੁਭ ਗੁਣਾਂ ਦੇ ਧਾਰਦੀ ਨੇ।
ਨਿਤ ਹੋ ਆਵਤ ਹੇਰਤ ਬ੍ਰਿੰਦ,
ਕੋਲ ਬਿਠਾਉਂਦੇ ਨੇ ਔਰ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਐਸ ਅਲਪ ਮੁਖ ਸੁੰਦਰ ਚੰਦ,
ਗੁਰੂ ਹਰਿ ਰਾਏ ਸਾਹਿਬ ਜੀ ਦੀ ਚੰਦਰਮਾ ਜੈਸਾ ਸੁੰਦਰ ਮੁਖੜਾ ਹੈ।
ਗੁਰਮੁਖ ਸਿੱਖ ਅਨੁਮਾਨ ਕਰਨ ਤੇ, ਗੁਰਤਾ ਉਚਿਤ ਵਿਦਤ ਗੁਣ ਮੰਤੇ।
ਗੁਰਮੁਖ ਤੇ ਗੁਰਸਿੱਖ ਨੇ ਅਨੁਮਾਨ ਕਰਦੇ ਨੇ ਕਿ ਆਉਣ ਵਾਲੇ ਸਮੇਂ ਚ ਗੁਰੂ ਹਰਿ ਰਾਏ ਸਾਹਿਬ ਹੀ ਗੁਰੂ ਹੋਣਗੇ। ਸਿੱਖਾਂ ਦਾ ਅਨੁਮਾਨ ਲੱਗਣਾ ਸ਼ੁਰੂ ਹੋ ਗਿਆ ਕਿ ਗੁਰੂ ਹਰਿ ਰਾਏ ਸਾਹਿਬ ਜੀ ਹੀ ਆਉਣ ਵਾਲੇ ਸਮੇਂ ਚ ਗੁਰੂ ਹੋਣਗੇ।
ਗਿਆਨੀ ਪਰ ਗੁਰੂ ਕੇ ਪਾਛੇ, ਤਖਤ ਬਿਰਾ ਜਾਏਗੇ ਦੁਤਿਆ ਛੇ।
ਜਾਣਨ ਵਿਚ ਆ ਰਿਹਾ ਕਿ ਆਉਣ ਵਾਲੇ ਸਮੇਂ ਚ ਗੁਰਤਾ ਗੱਦੀ ਦੇ ਤਖਤ ਤੇ ਗੁਰੂ ਹਰਿ ਰਾਏ ਸਾਹਿਬ ਬਿਰਾਜਮਾਨ ਹੋਣਗੇ।
ਕਹਿਣ ਲੱਗ ਕੋ ਮੇਲ ਕੀ ਬਾਤ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਲਾ ਜੁੜਿਆ ਹੋਇਆ, ਮੈਂ ਕਿੱਥੋਂ ਤੱਕ ਮੇਲੇ ਦੀ ਗੱਲ ਕਹਾਂ।
ਦਰਸ਼ਨ ਕਰੇ ਸੁਜਸ ਅਵਦਾਤ,
ਦਰਸ਼ਨ ਕਰਦਾ ਮਹਾਰਾਜ ਜੀ ਦਾ, ਸੁਜਸ ਕਰਦਾ, ਸਤਿਗੁਰਾਂ ਦੀ ਮਹਿਮਾ ਕਰਦਾ ਹੈ।
ਮਨ ਭਾਵਤ ਕੀਰਤ ਪੁਰ,
ਭਾਉਂਦੀ ਭਾਵਨਾ ਨਾਲ ਗੁਰਸਿੱਖ ਕੀਰਤਪੁਰ ਸਾਹਿਬ ਰਹਿ ਰਹੇ ਨੇ।
ਬਹੁਤ ਗਮਨ ਵਿੱਚ ਘਰ ਕੋ ਚੈ,
ਕਈਆਂ ਨੇ ਜਾਣਾ ਦੀ ਤਿਆਰੀ ਕਰ ਲਈ, ਕਈ ਜਾਣ ਲੱਗ ਪਏ ਤੇ ਕਈ ਕਹਿੰਦੇ ਜੀ ਹਲੇ ਅਸੀਂ ਤਾਂ ਕੁਝ ਦਿਨ ਹੋਰ ਰਹਾਂਗੇ।
ਗੁਰ ਕੋ ਹੋਏ ਵਿਸਰਜਨ ਭਲੇ,
ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਿੱਖ ਜਾ ਰਹੇ ਨੇ ਉਹਨਾਂ ਨੂੰ ਭਲੀ ਪ੍ਰਕਾਰ ਨਾਲ ਸਿਰੇ ਪਾਉ ਦੇ ਕੇ ਵਿਸਰਜਿਤ ਕਰਦੇ ਨੇ।
ਨਿਜ ਨਿਜ ਦੇਸ਼ ਬ੍ਰਿੰਦ ਸਿੱਖ ਭਲੇ,
ਆਪੋ ਆਪਣਿਆਂ ਦੇਸ਼ਾਂ ਨੂੰ ਬਹੁਤ ਸਾਰੇ ਸਿੱਖ ਚੱਲ ਰਹੇ ਹਨ, ਜਾ ਰਹੇ ਹਨ।
ਗਿਆਨ ਜੋਤ ਕੋ ਪ੍ਰੇਮ ਮਿਸਾਲਾ, ਰਾਖਿਓ ਆਪਣੇ ਨਿਕਟ ਕਿਰਪਾਲਾ।
ਜੋਧ ਰਾਏ ਦਾ ਪ੍ਰੇਮ ਜਾਣ ਕੇ ਸਤਿਗੁਰੂ ਜੀ ਨੇ ਜੋਧ ਰਾਏ ਨੂੰ ਆਪਣੇ ਕੋਲ ਹੀ ਰੱਖਿਆ, ਆਖਿਆ ਜੋਧ ਰਾਏ ਜੀ ਤੁਸੀਂ ਸਾਡੇ ਕੋਲ ਹੋਰ ਠਹਿਰੋ ਕੁਝ ਸਮਾਂ। ਜੋਧ ਰਾਏ ਦੇ ਅੰਦਰ ਪ੍ਰੇਮ ਬੜਾ ਸੀ, ਉਹ ਤਾਂ ਸਤਿਗੁਰਾਂ ਤੋਂ ਵਿਛੜਨਾ ਹੀ ਨਹੀਂ ਸੀ ਚਾਹੁੰਦਾ। ਇਹਦਾ ਪ੍ਰੇਮ ਜਾਣ ਕੇ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ।
ਜਿਵੇਂ ਭਾਈ ਰੂਪਾ ਠਿਗ ਰਹੇ ਹੋ,
ਇਸੇ ਤਰ੍ਹਾਂ ਭਾਈ ਰੂਪ ਚੰਦ ਜੀ ਇਹਨਾਂ ਨੂੰ ਵੀ ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੇ ਕੋਲ ਹੀ ਰੱਖਿਆ ਹੈ।
ਦਰਸ਼ਨ ਕੋ ਆਨੰਦ ਨਿਤ ਲਇਓ,
ਦਰਸ਼ਨਾਂ ਦਾ ਭਾਰੀ ਆਨੰਦ ਭਾਈ ਰੂਪ ਚੰਦ ਨੇ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਮਾਣਿਆ।
ਭਾਨੇ ਕੋ ਕਰ ਮਿਰਦੁਲ ਦਿਲਾਸਾ, ਰਾਖਤ ਪਏ ਗੁਰੂ ਨਿਜ ਪਾਸਾ।
ਭਾਈ ਭਾਨਾ ਜੀ ਉਹਨਾਂ ਨੂੰ ਵੀ ਭਾਰੀ ਮਿਰਦੁਲ ਦਿਲਾਸਾ ਦੇ ਕੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਕੋਲ ਹੀ ਰੱਖਿਆ, ਆਖਿਆ ਭਾਈ ਭਾਨਾ ਜੀ ਤੁਸੀਂ ਸਾਡੇ ਕੋਲ ਕੁਝ ਦਿਨ ਹੋਰ ਠਹਿਰੋ।
ਪਰ ਸਿੱਖ ਪ੍ਰੇਮੀ ਬੋਲ ਰਹੇ,
ਇਹਨਾਂ ਤੋਂ ਇਲਾਵਾ ਹੋਰ ਵੀ ਬੜੇ ਪ੍ਰੇਮੀ ਸਿੱਖ ਜਿਹੜੇ ਗੁਰੂ ਸਾਹਿਬ ਨਾਲ ਪ੍ਰੀਤ ਕਰਨ ਵਾਲੇ ਸਨ, ਉਹ ਸਤਿਗੁਰਾਂ ਦੇ ਕੋਲ ਹੀ ਰਹੇ ਨੇ ਕੀਰਤਪੁਰ ਸਾਹਿਬ।
ਜਿਹਨੂੰ ਪਰਮ ਪਦ ਬਾਂਚਿਤ ਆਏ,
ਇਹੋ ਜਿਹੇ ਸਿੱਖ ਨੇ ਜਿਹੜੇ ਪਰਮ ਪਦਵੀ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇ, ਸਾਨੂੰ ਆਤਮਕ ਗਿਆਨ ਦੀ ਸੋਝੀ ਹੋਵੇ, ਏਦਾਂ ਦੀ ਭਾਵਨਾ ਰੱਖ ਕੇ ਸਿੱਖ ਸਤਿਗੁਰਾਂ ਕੋਲ ਠਹਿਰੇ ਹਨ।
ਗੁਰ ਸੰਗਤ ਤੇ ਹਤਿ ਅਗਿਆਨ,
ਸਤਿਗੁਰਾਂ ਦੀ ਸੰਗਤ ਕਰਨ ਕਰਕੇ ਏਦਾਂ ਬਹੁਤ ਸਾਰੇ ਸਿੱਖਾਂ ਦਾ ਅਗਿਆਨ ਦਾ ਪਰਦਾ ਨਿਵਰਤ ਹੋ ਗਿਆ। ਮਹਾਰਾਜ ਜੀ ਦੀ ਸੰਗਤ ਕਰਦਿਆਂ ਕਰਦਿਆਂ ਅਵਿਦਿਆ ਨਾਸ ਹੋ ਗਈ ਹੈ, ਅਗਿਆਨਤਾ ਦਾ ਨਾਸ ਹੋ ਗਿਆ।
ਸਿੱਖੀ ਉਪਜੈ ਹਿਰਦੈ ਮਾਨ,
ਔਰ ਉਹਨਾਂ ਦੇ ਅੰਦਰ ਬੜਾ ਭਾਰੀ ਪਿਆਰ ਔਰ ਗੁਰੂ ਕੀ ਸਿੱਖੀ, ਗੁਰੂ ਕਾ ਸਿਦਕ, ਗੁਰੂ ਕਾ ਭਰੋਸਾ ਪੈਦਾ ਹੋਇਆ।
ਅਨਕ ਵਿਕਾਰਨ ਕੋ ਪਰ ਹਰਕੈ,
ਸਿੱਖਾਂ ਨੇ ਆਪਣੇ ਅੰਦਰ ਦੇ ਜਿਹੜੇ ਬਹੁਤ ਸਾਰੇ ਵਿਕਾਰ ਨੇ ਉਹ ਪਰਹਰ ਕਰ ਦਿੱਤੇ ਨੇ, ਤਿਆਗ ਦਿੱਤੇ ਨੇ। ਗੁਰੂ ਕੀ ਸੰਗਤ ਕਰਦਿਆਂ ਕਰਦਿਆਂ ਭਾਈ ਜੋਧ ਰਾਏ ਵਰਗੇ ਸਿੱਖਾਂ ਨੂੰ ਜਿੰਨੇ ਵਿਕਾਰ ਨੇ ਉਹ ਨਿਵਿਰਤ ਹੋ ਗਏ ਨੇ, ਉਹਨਾਂ ਦੇ ਅੰਦਰ ਉਹ ਸਾਰੇ ਵਿਕਾਰ ਦੂਰ ਹੋ ਗਏ ਨੇ।
ਹਿਰਦੈ ਮੁਕਰ ਕੋ ਨਿਰਮਲ ਕਰਕੇ,
ਉਹਨਾਂ ਸਿੱਖਾਂ ਨੇ ਆਪਣੇ ਹਿਰਦੇ ਰੂਪੀ ਸ਼ੀਸ਼ੇ ਨੂੰ ਬਿਲਕੁਲ ਸਾਫ਼ ਕਰ ਲਿਆ, ਹਿਰਦੇ ਰੂਪੀ ਸ਼ੀਸ਼ੇ ਨੂੰ ਉਜਵਲ ਕਰ ਲਿਆ ਹੈ।
ਅਪਰ ਸਰੂਪ ਜਾਣ ਕਰ ਲੇਤ,
ਔਰ ਆਪਣੇ ਹਿਰਦੇ ਰੂਪੀ ਸ਼ੀਸ਼ੇ ਨੂੰ ਸਾਫ਼ ਕਰਕੇ ਉਹਦੇ ਵਿੱਚ ਆਪਣੇ ਸਰੂਪ ਨੂੰ ਜਾਣ ਲਿਆ, ਵੇਖ ਲਿਆ ਕਿ ਸਾਡਾ ਸਰੂਪ ਕੀ। ਖਾਲਸਾ ਜੀ, ਮਨ ਸ਼ੀਸ਼ਾ ਹੈ, ਮਨ ਆਰਸੀ ਹੈ। ਗੁਰਬਾਣੀ ਤੇ ਇਸ ਮਨ ਨੂੰ ਆਰਸੀ ਲਿਖਿਆ, ਆਰਸੀ ਸ਼ੀਸ਼ਾ ਹੈ। ਉਹ ਗੁਰਮੁਖ ਵੇਖਾ, ਪਰ ਕੋਈ ਵਿਰਲਾ ਹੈ ਜਿਹੜਾ ਇਸ ਸ਼ੀਸ਼ੇ ਨੂੰ ਸਾਫ਼ ਕਰਕੇ ਆਪਣਾ ਸਰੂਪ ਵੇਖਦਾ, ਉਹ ਵਿਰਲਾ ਗੁਰਮੁਖ। ਇਹ ਉਹ ਸਿੱਖ ਨੇ ਜਿਹੜੇ ਵਿਰਲੇ ਗੁਰਮੁਖਾਂ ਚ ਆਉਂਦੇ ਨੇ। ਇਹਨਾਂ ਨੇ ਆਪਣੇ ਨਿਜ ਸਰੂਪ ਨੂੰ ਆਪਣੇ ਮਨ ਰੂਪੀ ਸ਼ੀਸ਼ੇ ਚ ਵੇਖਿਆ, ਇਹਨਾਂ ਜਾਣ ਲਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਨਾਂ ਨੇ ਇਹ ਅਵਸਥਾ ਸਿੱਖਾਂ ਨੇ ਜਾਣ ਲਈ ਹੈ।
ਮਨ ਕੋ ਰੋਕਤ ਹੋਏ ਸੁਚੇਤ,
ਆਪਣੇ ਮਨ ਨੂੰ ਕੰਟਰੋਲ ਕਰਦੇ ਨੇ ਸੁਚੇਤ ਹੋ ਕੇ। ਬੜਾ ਔਖਾ ਮਨ ਨੂੰ ਕਾਬੂ ਵਿਚ ਰੱਖਣਾ। ਮਨ ਦਾ ਸੁਭਾਅ ਦਸਾਂ ਦਿਸ਼ਾਵਾਂ ਵਿਚ ਦੌੜਨਾ। ਆ ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਨੀ ਟਿਕਦਾ, ਦੀਵੇ ਦੀ ਜੋਤ ਨੀ ਟਿਕਦੀ, ਪਿੱਪਲ ਦਾ ਪੱਤਾ ਨੀ ਟਿਕਦਾ, ਏਦਾਂ ਮਨ ਵੀ ਟਿਕਦਾ ਨਹੀਂ। ਬੜਾ ਔਖਾ ਇਹਨੂੰ ਟਿਕਾਉਣਾ ਗੁਰਸਿੱਖ ਸਾਧਨਾ ਕਰਕੇ। ਔਖਾ ਹੈ ਪਰ ਸੰਭਵ ਨਹੀਂ ਹੈ ਕਿ ਟਿਕ ਨਹੀਂ ਸਕਦਾ। ਔਖੇ ਕੰਮ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਹੋ ਨਹੀਂ ਸਕਦੇ। ਔਖਾ ਹੈ ਪਰ ਅਸੰਭਵ ਨਹੀਂ ਹੈ। ਕਹਿੰਦੇ ਏਦਾਂ ਗੁਰਸਿੱਖਾਂ ਨੇ ਆਪਣੇ ਮਨ ਨੂੰ ਰੋਕ ਲਿਆ, ਸੁਚੇਤ ਹੋ ਕੇ ਰੋਕ ਲਿਆ।
ਵਿਦ ਪਰਪੰਚ ਕੋ ਪੂਰਾ ਜਾਣੈ,
ਨੇ ਸਾਰੇ ਸੰਸਾਰ ਨੂੰ ਵਿਧਾਤਾ ਦੇ ਇਸ ਸਾਰੇ ਸੰਸਾਰ ਨੂੰ ਪਰਪੰਚ ਰੂਪ ਕਰਕੇ ਜਾਣ ਲਿਆ ਕਿ ਇਹ ਸਭ ਕੁਝ ਝੂਠ ਹੈ, ਸਭ ਕੁਝ ਨਸ਼ਵਰ ਹੈ, ਸਭ ਕੁਝ ਨਾਸ਼ਵਾਨ ਹੋ ਜਾਣ ਵਾਲਾ।
ਜਾਂ ਤੇ ਰਾਗ ਦਵੈਗ ਜੁਗ ਹਨ
ਕਰਕੇ ਉਹਨਾਂ ਸਿੱਖਾਂ ਨੇ ਆਪਣੇ ਅੰਦਰੋਂ ਰਾਗ ਤੇ ਦਵੈਸ਼ ਦੋਵਾਂ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੱਤਾ।
ਇਹ ਦੋਨੋਂ ਜਲ ਮਨ ਤੇ ਹਨੇ,
ਖਾਲਸਾ ਜੀ ਜਦੋਂ ਰਾਗ ਤੇ ਦਵੈਸ਼ ਇਹ ਦੋਵੇਂ ਆਪਣੇ ਹਿਰਦੇ ਵਿਚੋਂ ਸਿੱਖਾਂ ਦੇ ਮਨਾਂ ਚੋਂ ਚਲੇ ਗਏ।
ਅਕਸਰ ਆਦਿ ਕੌਣ ਤਵ ਜਨੇ,
ਖਾਲਸਾ ਜੀ ਜਦੋਂ ਰਾਗ ਦਵੈਸ਼ ਹੀ ਨਾ ਰਹੇਗੀ ਫਿਰ ਈਰਖਾ ਕਿੱਥੇ ਹੋਣੀ ਹੈ? ਜਿੱਥੇ ਰਾਗ ਦਵੈਸ਼ ਹੁੰਦੀ ਹੈ ਉੱਥੇ ਈਰਖਾ ਹੁੰਦੀ ਹੈ। ਕਹਿੰਦੇ ਹੁਣ ਈਰਖਾ ਨੂੰ ਜਨਮ ਕੌਣ ਦੇਵੇ? ਈਰਖਾ ਫਿਰ ਉਹਨਾਂ ਸਿੱਖਾਂ ਦੇ ਹਿਰਦੇ ਚ ਕਿੱਥੋਂ ਆਉਣੀ ਹੈ ਜੇ ਰਾਗ ਦਵੈਸ਼ ਹੀ ਉਹਨਾਂ ਦੇ ਹਿਰਦੇ ਚ ਨਹੀਂ ਰਹੀ।
ਸਤ ਸੰਤੋਖ ਸ਼ਾਂਤ ਜਬ ਨਿਪ ਜੈ,
ਸਤ ਸੰਤੋਖ ਸ਼ਾਂਤੀ ਜਦੋਂ ਇਹ ਸ਼ੁਭ ਗੁਣ ਉਹਨਾਂ ਵਿਚ ਪੈਦਾ ਹੋ ਗਏ।
ਹੁਕਮ ਗਿਆਨ ਕੋ ਰਸ ਉਪਜੈ,
ਬੜੇ ਸੌਖੇ ਸੁਖੈਨ ਸਰਲ ਢੰਗ ਨਾਲ ਉਹਨਾਂ ਸਿੱਖਾਂ ਦੇ ਹਿਰਦਿਆਂ ਅੰਦਰ ਗਿਆਨ ਦਾ ਰਸ ਪੈਦਾ ਹੋ ਗਿਆ। ਆਤਮਕ ਗਿਆਨ ਦਾ ਪਰਮ ਰਸ ਉਹਨਾਂ ਸਿੱਖਾਂ ਦੇ ਹਿਰਦਿਆਂ ਵਿਚ ਪੈਦਾ ਹੋਇਆ।
ਅਸ਼ਟ ਦਸ ਉਚਿਤ ਆਏ,
ਖਾਲਸਾ ਜੀ ਜਦੋਂ ਉਹਨਾਂ ਸਿੱਖਾਂ ਅੰਦਰ ਪਰਮ ਰਸ ਪੈਦਾ ਹੋ ਗਿਆ ਤੇ ਫਿਰ 18 ਸਿੱਧੀਆਂ ਅਚਾਨਕ ਉਹਨਾਂ ਦੇ ਸਾਹਮਣੇ ਆ ਗਈਆਂ। ਅਚਨਚੇਤ ਸੁਭਾਵਕ ਹੀ 18 ਸਿੱਧੀਆਂ 9 ਨਿਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆਣ ਖਲੋਤੀਆਂ।
ਅਗਾਰੀ ਮਨ ਬਿਰਮਾਏ,
18 ਸਿੱਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆ ਕੇ ਉਹਨਾਂ ਦੇ ਮਨ ਨੂੰ ਬਿਰਮਾਣਾ ਚਾਹੁੰਦੀਆਂ। ਖਾਲਸਾ ਜੀ ਜਦੋਂ ਸਾਧਨਾ ਕਰਦੇ ਆ ਨਾ ਫਿਰ ਸਿੱਧੀਆਂ ਆ ਜਾਂਦੀਆਂ ਨੇ, ਤੇ ਸਿੱਧੀਆਂ ਜਿਹੜੀਆਂ ਨੇ ਉਲਝਾ ਦਿੰਦੀਆਂ ਨੇ ਬੰਦੇ ਨੂੰ, ਜਿਹੜਾ ਮੇਨ ਤੁਰਾ ਉਹਦੇ ਤੋਂ ਭਟਕਾ ਦਿੰਦੀਆਂ, ਭਰਮਾ ਦਿੰਦੀਆਂ ਨੇ। ਕਹਿੰਦੇ ਜਦੋਂ 18 ਸਿੱਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆ ਟਿਕੀਆਂ ਉਹਨਾਂ ਦੇ ਮਨਾਂ ਨੂੰ ਭਰਮਾਉਣ ਵਾਸਤੇ, ਉਹਨਾਂ ਦੇ ਮਨਾਂ ਨੂੰ ਬਿਰਮਾਉਣ ਵਾਸਤੇ ਜਦੋਂ ਇਹ ਸਿੱਧੀਆਂ ਆਈਆਂ।
ਨਿਜ ਨਿਜ ਸ਼ਕਤ ਜਿਨਾ ਮੈਂ ਸੋਏ, ਜਿਮ ਚਾਹੇ ਸੋ ਤਤਿਨ ਹੋਏ,
ਸਿੱਧੀਆਂ ਆਪਣੀਆਂ ਆਪਣੀਆਂ ਸ਼ਕਤੀ ਦੱਸਦੀਆਂ ਨੇ, ਆ ਕੇ ਵਿਖਾਉਂਦੀਆਂ ਨੇ। ਅੰਤਰਯਾਮਤਾ ਕਹਿੰਦੀਆਂ ਸਿੱਖਾ ਮੈਨੂੰ ਧਾਰਨ ਕਰ ਲੈ, ਜੇ ਮੈਂ ਤੇਰੇ ਅੰਦਰ ਆ ਗਈ ਸਾਰਿਆਂ ਦੇ ਦਿਲਾਂ ਦੀ ਜਾਣ ਲਏਗਾ। ਬਚਨ ਸਿੱਧੀ ਕਹਿੰਦੀਆਂ ਮੈਨੂੰ ਧਾਰਨ ਕਰ ਲੈ, ਜੋ ਕਹੇਗਾ ਪੂਰਾ ਹੋ ਜਾਏਗਾ। ਏਦਾਂ ਇਹ ਸਿੱਧੀਆਂ ਆਪੋ ਆਪਣੀਆਂ ਸ਼ਕਤੀਆਂ ਜਣਾਉਂਦੀਆਂ ਨੇ ਔਰ ਆਪਣੀ ਆਪਣੀ ਸ਼ਕਤੀ ਵਿਖਾ ਕੇ ਜੋ ਚਾਹੁੰਦੀਆਂ ਨੇ ਉਹ ਤਤ ਛਿਨ ਬਣਾ ਕੇ ਰੱਖ ਦਿੰਦੀਆਂ ਨੇ।
ਨਭ ਕੋ ਚੜਨ ਪਤਾਲ ਸਿਧਾਵਨ,
ਸਿੱਧੀਆਂ ਦੇ ਪ੍ਰਤਾਪ ਨਾਲ ਬੰਦਾ ਚਾਹੇ ਆਕਾਸ਼ ਨੂੰ ਚੜ ਜਾਏ ਤੇ ਚਾਹੇ ਪਤਾਲ ਦੇ ਥੱਲੇ ਚਲਾ ਜਾਏ, ਧਸ ਜਾਵੇ।
ਮੇਰੋ ਮਨਿੰਦ ਸਰੀਰ ਬਣਾਵਨ,
ਔਰ ਇਹ ਸਿੱਧੀਆਂ ਇਹ ਵੀ ਕਹਿੰਦੀਆਂ ਨੇ, ਕਹਿੰਦੀਆਂ ਜੇ ਤੂੰ ਮੈਨੂੰ ਅੰਗੀਕਾਰ ਕਰ ਲਵੇ ਤੇ ਮੈਂ ਤੇਰੇ ਸਰੀਰ ਨੂੰ ਇੰਨਾ ਭਾਰਾ ਕਰ ਦਿਆਂਗੀ ਕਿ ਜਿਵੇਂ ਸੁਮੇਰ ਪਰਬਤ ਬੜਾ ਵਜਨ ਵਾਲਾ ਭਾਰਾ ਹੁੰਦਾ, ਸੁਮੇਰ ਪਰਬਤ ਜਿਵੇਂ ਨਹੀਂ ਹਿਲਦਾ, ਏਦਾਂ ਤੇਰੇ ਸਰੀਰ ਨੂੰ ਕੋਈ ਹਿਲਾ ਦੇ ਸਕੇਗਾ।
ਅਣੂ ਤੇ ਅਣੂ ਤਾਂ ਬਣ ਜਾਵਣ,
ਔਰ ਇਤਨਾ ਸੂਖਮ ਕਰ ਦਿਆਂਗੀ ਤੈਨੂੰ, ਇਹਨੂੰ ਸੁਖਮਾ ਸੁਖਮਾ ਲਗਮਾ ਭਰਮਾ, ਏਦਾਂ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਨਾਂ ਨੇ। ਤੇ ਫਿਰ ਇਹ ਕਹਿੰਦੀ ਮੈਂ ਤੈਨੂੰ ਅਣੂ ਨਾਲੋਂ ਵੀ ਬਰੀਕ ਕਰ ਦਿਆਂਗੀ, ਅਣੂ ਨਾਲੋਂ ਵੀ, ਅਣੁ ਨਾਲੋਂ ਵੀ ਅਣੁ ਕਰਕੇ ਰੱਖ
ਦਿਆਂਗੇ। ਮਨ ਭਾਵਨ
ਤੇਰੇ ਮਨ ਨੂੰ ਭਾਵੇਗਾ, ਜੇ ਗੁਪਤ ਹੋਣਾ ਹੋਵੇਗਾ ਲੁਕ ਜਾਈ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ, ਪ੍ਰਗਟ ਹੋਣਾ ਹੋਵੇਗਾ ਤੇ ਪ੍ਰਗਟ ਹੋ ਜਾਈ, ਸਾਰੀ ਦੁਨੀਆਂ ਚ ਤੇਰਾ ਨਾਂ ਪ੍ਰਗਟ ਹੋ ਜਾਏਗਾ ਜੇ ਤੂੰ ਮੈਨੂੰ ਧਾਰਨ ਕਰ ਲਵੇ।
ਤਿਨਕੋ ਗੁਰਸਿੱਖ ਨੈ ਸੁਨ ਮਨ
ਸਤਿਨਾਮ ਸ੍ਰੀ
ਵਾਹਿਗੁਰੂ
ਖਾਲਸਾ ਜੀ। ਸਾਰੀਆਂ ਸਿੱਧੀਆਂ ਆਣ ਖਲੋਂਦੀਆਂ, ਪਰ ਸਿੱਖੀ ਵੇਖੋ ਸਿੱਖੀ, ਉਹ ਗੁਰਸਿੱਖ ਇਹਨਾਂ ਸਿੱਧੀਆਂ ਦਾ ਤਿਰਸਕਾਰ ਕਰ ਦਿੰਦੇ ਨੇ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀਆਂ, ਪਰੇ ਹਟ ਜਾ। ਰਿੱਧੀਆਂ ਸਿੱਧੀਆਂ ਆਣ ਖਲੋਂਦੀਆਂ ਉਹਨਾਂ ਸਿੱਖਾਂ ਕੋਲ, ਪਰ ਗੁਰਸਿੱਖ ਇਹਨਾਂ ਰਿੱਧੀਆਂ ਸਿੱਧੀਆਂ ਦਾ ਸਨਮਾਨ ਨਹੀਂ ਕਰਦੇ, ਇਹਨਾਂ ਦਾ ਸਤਿਕਾਰ ਨਹੀਂ ਕਰਦੇ, ਇਹਨਾਂ ਨੂੰ ਅੰਗੀਕਾਰ ਨਹੀਂ
ਕਰਦੇ।
ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਰੱਖਦੇ ਨੇ, ਆਪਣੇ ਅੰਦਰ ਦਾ ਰਸ, ਆਤਮਕ ਰਸ। ਗੁਰੂ ਕੇ ਸਿੱਖ ਆਪਣੇ ਅੰਦਰੋਂ ਆਨੰਦ ਮਾਣਦੇ ਨੇ, ਆਤਮਕ ਰਸ ਨੂੰ ਅੰਤਰਮੁਖੀ ਕਰਕੇ ਮਾਣਦੇ ਨੇ।
ਜਿਸ ਦਿਨ ਠਾਂਡੀ ਰਾਤ ਅਗਾਰੇ,
ਰਿੱਧੀਆਂ ਸਿੱਧੀਆਂ ਰਾਤ ਦਿਨ ਉਹਨਾਂ ਗੁਰਸਿੱਖਾਂ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ।
ਅਸ ਗੁਰਮਤਿ ਅਤਿ ਚਿਤਿ ਹਿਤਕਾਰੇ,
ਜਿਹੜੇ ਗੁਰਮਤ ਦੇ ਧਾਰਨੀ ਸਿੱਖ ਨੇ ਉਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਅੰਗੀਕਾਰ ਨਹੀਂ ਕਰਦੇ, ਉਹ ਆਤਮਕ ਆਨੰਦ ਚ ਰਹਿੰਦੇ ਨੇ, ਪਰ ਰਿੱਧੀਆਂ ਸਿੱਧੀਆਂ ਫਿਰ ਵੀ ਉਹਨਾਂ ਦੀਆਂ ਦਾਸੀਆਂ ਬਣ ਕੇ ਉਹਨਾਂ ਦੀ ਸੇਵਾ ਚ ਹਾਜ਼ਰ ਰਹਿੰਦੀਆਂ ਹਨ।
ਸਿੱਖ ਗੁਰ ਠਿਕ ਬਦ ਭਾਗੇ,
ਇਹੋ ਜੇ ਸਿੱਖ ਵੇਖੋ, ਅਜਰ ਨੂੰ ਜਰਨ ਵਾਲੇ ਸਿੱਖ ਨੇ, ਅਜਰ ਗੋ ਜਾਰ ਲੈ, ਜਿਹੜੇ ਅਜਰ ਨੂੰ ਜਰਨ ਵਾਲੇ ਨੇ, ਇਹੋ ਸਿੱਖ ਨੇ ਜਿਹੜੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਇਹੋ ਜੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਰਹਿੰਦੇ ਨੇ।
ਪਗ ਪੰਕਜ ਕੋ ਪ੍ਰੇਮ ਹੈ ਪਾਗੇ,
ਗੁਰੂ ਦੇ ਚਰਨ ਕਮਲਾਂ ਦੇ ਪ੍ਰੇਮ ਰਸ ਚ ਭਿੱਜੇ ਹੋਏ ਹਨ।
ਸਤਨਾਮ ਜਾਚੈ ਕਰ ਅਰਜ਼ੇ,
ਜਿਹੜੇ ਹਰ ਵੇਲੇ ਗੁਰੂ ਚਰਨਾਂ ਚ ਅਰਜ਼ ਕਰਕੇ, ਅਰਦਾਸ ਕਰਕੇ ਕੋਈ ਮੰਗ ਮੰਗਦੇ ਨੇ, ਸਤਿਗੁਰੂ ਸਾਨੂੰ ਨਾਮ ਦੀ ਦਾਤ ਬਖਸ਼ੋ, ਇਹੀ ਕਹਿੰਦੇ ਨੇ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਹੋਰ ਕੁਝ ਮੰਗਦੇ ਹੀ ਨੀ। ਉਹ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਉਹ ਮੰਗਦੇ ਹੀ ਨਾਮ ਦੀ ਦਾਤ ਹਨ।
ਅਜਰ ਜਰਨ ਵਰਤੈ ਗੁਰ ਮਰਜ਼ੀ,
ਗੁਰੂ ਦੀ ਮਰਜ਼ੀ ਵਿਚ ਵਰਤਦੇ ਨੇ, ਅਜਰ ਨੂੰ ਜਰ ਕੇ ਵਰਤਦੇ ਨੇ।
ਐਸੇ ਸਿੱਖ ਰਹਿ ਗੁਰਪਾਲ, ਅਪਰਮੇਲ ਸਭ ਗਏ ਆਵਾਜ਼,
ਇਹੋ ਜੇ ਸਿੱਖ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਬਾਕੀ ਜਿਹੜਾ ਮੇਲਾ ਸੀ ਸੰਗਤ ਦਾ ਉਹ ਸਭ ਚਲੇ ਗਏ, ਪਰ ਇਹੋ ਜਿਹੜੇ ਸਿੱਖ ਸੀ ਨਾ ਬ੍ਰਹਮ ਗਿਆਨ ਦੀ ਚਰਚਾ ਕਰਨ ਵਾਲੇ ਸੁਣਨ ਵਾਲੇ, ਉਹ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਪਾਏ ਕਾਮਨਾ ਸੋ ਜਾਤੀ ਉਚਾਰੈ, ਦੇਸ਼ ਵਿਦੇਸ਼ਨ ਮੈਂ ਵਿਸਤਾਰੈ,
ਕਾਮਨਾ ਪੂਰੀਆਂ ਕਰਕੇ ਸੁਜਸ ਉਚਾਰ ਦੇ ਮਹਾਰਾਜ ਜੀ ਦਾ, ਦੇਸ਼ਾਂ ਵਿਦੇਸ਼ਾਂ ਵਿਚ ਸਤਿਗੁਰਾਂ ਦਾ ਸੁਜਸ ਵਿਸਤਾਰ ਦੇ ਹਨ। ਇਸ ਪ੍ਰਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੰਭੀਰਤਾ, ਉਨ੍ਹਾਂ ਦਾ ਗਹਿਰਾ ਸੁਭਾਅ, ਉਹ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਾ ਇਤਿਹਾਸ ਵਿਚਾਰਦਿਆਂ, ਕਥਨ ਕਰਦਿਆਂ, ਸਾਹਿਬ ਜੀ ਦੀ ਉਪਮਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮ